नंदनयनक बार सर्व कला सम दोलन तेरा खो प्रभु नानक दे कर जाहि कुल ते प्रगट होए ताहि कुल को नाम उन दुआ दस गोरिंद को मेरी है पर नाम
बेप्रतीतिया कहीं देने लोकियोनू बेप्रतीतिया कहीं देने लोकियोनू थां थां जो शीस चुकाई जावे लंघ जांदे ने सच्ची प्रीत वाले लंघ जांदे ने सच्ची प्रीत वाले कई मंज तार गोते खाई जावे उन्नू किते भी किनारा ना लभदा ओनू किते भी किनारा ना लभदा जेड़ा गुरु तो मुख पवाई जावे लगियां वाले ने चीर दरिया जंदे लगियां वाले ने चीर दरिया जंदे जरनैल एक दी ओट तकाई जावे जरनैल एक दी ओट तकाई जावे
बंदे बदी ते आग के दिल विच्चों बंदे बदी त्याग के दिल विच्चों ते फिर जगत दे विच सन्मान मिलदा जेकर पढ़िए अखर ध्यान लाके जेकर पढ़िए अखर ध्यान लाके ता फिर पुस्तकां विच्चों ज्ञान मिलदा करिए सेवा जे चेतला मापियां दी करिए सेवा जे चेतला मापियां दी माता पिता दे कोलों वरदान मिलदा है पहला मैं ते मेरी विसार ढिलों पहला मैं ते मेरी विसार ढिलों ता फिर विच संसार दे मान मिलदा है ता फिर विच संसार दे मान मिलदा है
दुनिया वाला वाली बन के जगत बाग दा माली बन के कौतक करे हजार तेरियां तू जाने क्यों जाने दा तार तेरिया तू जाने
ओ थम्मा तो बिन गगन बनाया कौतक अजब अजीब रचाया थम्मा तो बिन गगन बनाया कौतक अजब अजीब रचाया आद अंत ना आवे तेरिया चोजां दा भेद कोई ना पावे तेरिया चोजां दा भेद कोई ना पावे तेरिया चोजां दा
ओ उच्चे उच्चे पर्वत साजे सागर डूंगे बेहिसाबे अंत ना परावार तेरिया तू जाने तू जाने तू जाने दा तार तेरिया तू जाने
ओ चंद्रमा ते सूरज देवा दोवें कर दे तेरी सेवा चंद्रमा ते सूरज देवा दोवें कर दे तेरी सेवा लखत लखी ना जावे तेरिया चोजां दा भेद कोई ना पावे तेरिया चोजां दा भेद कोई ना पावे तेरिया चोजां दा
ओ कोई महिला वे ਵਿੱਚ ਸੌਂਦਾ ਡਿੱਠਾ, ਕੋਈ ਮਹਿਲਾਂ ਵਿੱਚ ਸੌਂਦਾ ਡਿੱਠਾ, ਕੋਈ ਸੜਕਾਂ ਤੇ ਭੌਂਦਾ ਡਿੱਠਾ, ਕੋਈ ਠੀਕ ਤੇ ਕੋਈ ਬਿਮਾਰ, ਤੇਰੀਆਂ ਤੂੰ ਜਾਣੇ ਤੂੰ ਜਾਣੇ ਤੂੰ ਜਾਣੇ ਦਾ ਤਾਰ, ਤੇਰੀਆਂ ਤੂੰ ਜਾਣੇ।
ਉਹ ਕਈਆਂ ਦੇ ਘਰ ਵਿੱਚ ਨਾ ਦਾਣੇ, ਕਈ ਸੌਂਦੇ ਨੇ ਭੁੱਖਣ ਪਾਣੇ, ਕੋਈ ਛੋਲੇ ਪੂੜੀਆਂ ਖਾਵੇ ਤੇਰਿਆਂ ਚੋਜਾਂ ਦਾ, ਭੇਦ ਕੋਈ ਨਾ ਭੇਦ ਕੋਈ ਨਾ ਪਾਵੇ ਤੇਰਿਆਂ ਚੋਜਾਂ ਦਾ, ਭੇਦ ਕੋਈ ਨਾ ਪਾਵੇ ਤੇਰਿਆਂ ਚੋਜਾਂ ਦਾ।
ਉਹ ਪੱਥਰਾਂ ਦੇ ਵਿੱਚ ਕੀੜੇ ਪਾਲੇ, ਪੱਥਰਾਂ ਦੇ ਵਿੱਚ ਕੀੜੇ ਪਾਲੇ, ਪਸ਼ੂ ਪੰਛੀਆਂ ਤਾਈ ਸੰਭਾਲੇ, ਦੇਵੇ ਕਾਰਜ ਸਵਾਰ, ਤੇਰੀਆਂ ਤੂੰ ਜਾਣੇ ਤੂੰ ਜਾਣੇ ਤੂੰ ਜਾਣੇ ਦਾ ਤਾਰ, ਤੇਰੀਆਂ ਤੂੰ ਜਾਣੇ।
ਉਹ ਕਈ ਨੇ ਬੇਸਹਾਰੇ ਵੇਖੇ, ਲੁੱਟ ਦੇ ਕਈ ਨਜ਼ਾਰੇ ਵੇਖੇ, ਕਈ ਨੇ ਬੇਸਹਾਰੇ ਵੇਖੇ, ਲੁੱਟ ਦੇ ਕਈ ਨਜ਼ਾਰੇ ਵੇਖੇ, ਕੋਈ ਰੂੜੀ ਤੇ ਸੌ ਜਾਵੇ ਤੇਰਿਆਂ ਚੋਜਾਂ ਦਾ, ਭੇਦ ਕੋਈ ਨਾ ਪਾਵੇ ਤੇਰਿਆਂ ਚੋਜਾਂ ਦਾ, ਭੇਦ ਕੋਈ ਨਾ ਪਾਵੇ ਤੇਰਿਆਂ ਚੋਜਾਂ ਦਾ।
ਓ ਕੋਈ ਕੌੜਾ ਕੋਈ ਬਹੁਤਾ ਮਿੱਠਾ, ਕੋਈ ਕੌੜਾ ਕੋਈ ਬਹੁਤਾ ਮਿੱਠਾ, ਕੋਈ ਕਾਲਾ ਕੋਈ ਬਹੁਤਾ ਚਿੱਟਾ, ਸਾਜੇ ਤੂੰ ਨਰ ਨਾਰ, ਤੇਰੀਆਂ ਤੂੰ ਜਾਣੇ ਤੂੰ ਜਾਣੇ ਤੂੰ ਜਾਣੇ ਦਾ ਤਾਰ, ਤੇਰੀਆਂ ਤੂੰ ਜਾਣੇ।
ਉਹ ਕੋਈ ਗਰੀਬ ਤੇ ਕੋਈ ਅਮੀਰ, ਕੋਈ ਬਾਦਸ਼ਾਹ ਕੋਈ ਫਕੀਰ, ਕੋਈ ਗਰੀਬ ਤੇ ਕੋਈ ਅਮੀਰ, ਕੋਈ ਬਾਦਸ਼ਾਹ ਕੋਈ ਫਕੀਰ, ਕਿਸੇ ਤੋਂ ਭੀਖ ਮੰਗਾਵੇ ਤੇਰਿਆਂ ਚੋਜਾਂ ਦਾ, ਭੇਦ ਕੋਈ ਨਾ ਪਾਵੇ ਤੇਰਿਆਂ ਚੋਜਾਂ ਦਾ, ਭੇਦ ਕੋਈ ਨਾ ਪਾਵੇ ਤੇਰਿਆਂ ਚੋਜਾਂ ਦਾ।
ਉਹ ਕੋਈ ਗਾਵੇ ਕੋਈ ਕਵਿਤਾ ਲਿਖਦਾ, ਗੁਰਸੇਵਕ ਬਣ ਸਿੱਖਿਆ ਸਿੱਖਦਾ, ਬਣ ਕੇ ਸੇਵਾਦਾਰ ਬਣ ਕੇ ਸੇਵਾਦਾਰ, ਤੇਰੀਆਂ ਤੂੰ ਜਾਣੇ ਤੂੰ ਜਾਣੇ ਤੂੰ ਜਾਣੇ ਦਾ ਤਾਰ, ਤੇਰੀਆਂ ਤੂੰ ਜਾਣੇ।
ਉਹ ਗਲੀ ਗਲੀ ਵਿੱਚ ਫਿਰਦਾ ਭੁੱਲਾ, ਦੂਰ ਗੁਰੂ ਤੋਂ ਹੋਇਆ ਬੁੱਲਾ, ਗਲੀ ਗਲੀ ਵਿੱਚ ਫਿਰਦਾ ਭੁੱਲਾ, ਦੂਰ ਗੁਰੂ ਤੋਂ ਹੋਇਆ ਬੁੱਲਾ, ਨੱਚ ਕੇ ਯਾਰ ਮਨਾਵੇਂ ਤੇਰਿਆਂ ਚੋਜਾਂ ਦਾ, ਭੇਦ ਕੋਈ ਨਾ ਪਾਵੇ ਤੇਰਿਆਂ ਚੋਜਾਂ ਦਾ, ਭੇਦ ਕੋਈ ਨਾ ਪਾਵੇ ਤੇਰਿਆਂ ਚੋਜਾਂ ਦਾ। ਸਤਿਗੁਰੂ ਜੀ ਦੇ ਪਵਿੱਤਰ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ, ਸਭ ਮਾਈ ਭਾਈ ਗੱਜ ਕੇ ਆਖੋ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਖੇਚਲ ਕਰੋ, ਸਮੇਂ ਦੇ ਮਾਲਕ ਸਤਿਗੁਰੂ ਦਾ ਨਾਮ ਲਈਏ, ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ, ਸਾਹਿਬ ਲਿਖਦੇ, ਦੁਬਦਾ ਨਾ ਪੜਾਓ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ। ਗੁਰੂ ਸਾਹਿਬ ਕਹਿੰਦੇ ਦੁਬਦਾ ਤੋਂ ਦੂਰ ਰਹੋ, ਤੇ ਇੱਕ ਸਤਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਾ ਕਰੋ, ਜੇ ਪੂਜਾ ਕਰਨੀ ਹੈ ਤੇ ਸਤਿਗੁਰੂ ਦੀ ਕਰੋ, ਕਿਉਂਕਿ ਇਹੀ ਉੱਤਮ ਪੂਜਾ ਹੈ। ਤੇ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਦੀ ਪੂਜਾ ਕੀਤੀ ਹੈ ਉਹਨਾਂ ਦੇ ਘਰ ਦੇ ਵਿੱਚ ਬਰਕਤਾਂ ਪੈ ਗਈਆਂ, ਮੜੈ ਮਸਾਨ ਨਾ ਜਾਈ। ਅਗਲੀ ਤੋਕ ਦੇ ਵਿੱਚ ਇਹ ਗੱਲ ਕਹਿੰਦੇ ਹਨ ਕਿ ਮੜੀਆਂ ਮਸਾਣਾਂ ਦੇ ਉੱਤੇ ਜਾਣਾ ਸਿੱਖ ਦਾ ਧਰਮ ਨਹੀਂ, ਸਿੱਖ ਦਾ ਫਰਜ਼ ਨਹੀਂ। ਇਸੇ ਹੀ ਤੋਕ ਦੇ ਨਾਲ ਸੰਬੰਧਿਤ ਆਪਾਂ ਪ੍ਰਸੰਗ ਤੁਹਾਡੇ ਚਰਨਾਂ ਵਿੱਚ ਅਰਜ ਕਰਨਾ ਹੈ। ਜ਼ਿਲ੍ਹੇ ਮੋਗੇ ਦੇ ਵਿੱਚ ਇੱਕ ਪਿੰਡ ਪੈਂਦਾ ਵੱਡਾ ਘਰ ਹੈ। ਇੱਥੋਂ ਦੇ ਰਹਿਣ ਵਾਲੇ ਸਨ ਭਾਈ ਆਕਲ ਜੀ, ਬਹੁਤ ਹੀ ਗੁਰਸਿੱਖੀ ਵਾਲੇ ਇਨਸਾਨ ਤੇ ਧਰਮ ਦੀ ਕਿਰਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ ਤੇ ਧਰਮ ਦੀ ਕਿਰਤ ਦੇ ਵਿੱਚੋਂ ਕੁਝ ਦਸਵੰਧ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਦੇ ਕੇ ਆਉਂਦੇ ਸਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਇਹ ਆ ਕੇ ਤੇ ਸਿੱਖ ਬਣੇ ਤੇ ਸਿੱਖੀ ਦੀਆਂ ਨਿਸ਼ਾਨੀਆਂ ਧਾਰਨ ਕੀਤੀਆਂ, ਜਿਹੜੀਆਂ ਨਿਸ਼ਾਨੀਆਂ ਦੱਸੀਆਂ ਗੁਰੂ ਸਾਹਿਬ ਨੇ, ਕਹਿੰਦੇ ਨਿਸ਼ਾਨੇ ਸਿੱਖੀ ਪੰਚ ਹਰਫ ਕਾਫ, ਹਰਗਿਜਨਾ ਬਾਸ਼ਦਈ ਪੰਚੇ ਮੁਆਫ, ਕੜਾ ਕਾਰ ਦੋ ਕਸ਼ ਕੰਘਾ ਵਿਦਾਂ, ਬਿਨਾ ਕੇਸ ਹੇਸ ਅਸਤ ਜੁਮਲਾ ਨਿਸ਼ਾਨ। ਕਹਿੰਦੇ ਇਹ ਪੰਜ ਕਕਾਰ ਨੇ, ਕੇਸ, ਕੰਘਾ, ਕਸ਼ਹਿਰਾ, ਇਹ ਤਾਦਕ, ਇਹ ਪੰਜ ਕਕਾਰ ਜਿਹੜੇ ਸਿੱਖ ਦੇ ਕੋਲ ਹੋਣੇ ਲਾਜ਼ਮੀ ਨੇ, ਤੇ ਇਹ ਪੰਜਾਂ ਕਕਾਰਾਂ ਦੇ ਧਾਰਨੀ ਸਨ ਭਾਈ ਆਕਲ ਜੀ। ਭਾਈ ਆਕਲ ਜੀ ਦੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਉੱਤੇ ਅਥਾਹ ਸ਼ਰਧਾ ਸੀ, ਬਹੁਤ ਵੱਡਾ ਪ੍ਰੇਮ ਸੀ। ਇਹਨਾਂ ਦੀ ਇੱਕ ਪੁੱਤਰੀ ਸੀ ਜਿਸ ਦਾ ਨਾਂ ਸੀ ਬੀਬੀ ਸੂਰਤੀ। ਬੀਬੀ ਸੂਰਤੀ ਜਵਾਨ ਹੋਈ ਤੇ ਇਹਨਾਂ ਨੂੰ ਰਿਸ਼ਤੇ ਆਉਣ ਲੱਗ ਪਏ। ਉਸ ਵਕਤ ਇਹ ਰਿਵਾਜ ਨਹੀਂ ਸਨ ਹੁੰਦੇ ਕਿ ਕੁੜੀ ਮੁੰਡਾ ਆਪਣੇ ਆਪ ਨੂੰ ਵੇਖ ਕੇ ਇੱਕ ਦੂਜੇ ਨੂੰ ਰਿਸ਼ਤਾ ਪੱਕਾ ਕਰ ਲੈਂਦੇ ਸਨ। ਉਸ ਵਕਤ ਪਿੰਡਾਂ ਦੇ ਵਿੱਚ ਲਾਗੀ ਹੁੰਦੇ ਸਨ ਜਾਂ ਉਸ ਵਕਤ ਪੰਡਿਤ ਲੋਕ ਹੁੰਦੇ ਸਨ ਜਿਹੜੇ ਧੀ ਪੁੱਤਰ ਦਾ ਰਿਸ਼ਤਾ ਨਾਤਾ ਜੋੜ ਦਿਆ ਕਰਦੇ ਸਨ ਵਿੱਚ ਪੈ ਕੇ ਵਿਚੋਲਗਿਰੀ ਕਰਕੇ। ਪੰਡਿਤ ਜਿਹੜੇ ਸਨ ਇਹਨਾਂ ਨੇ ਭਾਈ ਆਕਲ ਜੀ ਦੀ ਜਿਹੜੀ ਪੁੱਤਰੀ ਬੀਬੀ ਸੂਰਤੀ, ਉਹਦਾ ਰਿਸ਼ਤਾ ਬਠਿੰਡੇ ਜ਼ਿਲ੍ਹੇ ਦੇ ਰਹਿਣ ਵਾਲੇ ਤੁਕਲਾਣੀ ਪਿੰਡ ਦੇ ਵਿੱਚ ਸਾਦੇ ਦੇ ਪੁੱਤਰ ਸਾਧੂ ਨਾਲ ਕਰ ਦਿੱਤਾ, ਨੀਯਤ ਕਰ ਦਿੱਤਾ। ਹੁਣ ਇੱਥੇ ਫਰਕ ਪੈ ਗਿਆ, ਜਿਹੜਾ ਬੀਬੀ ਸੂਰਤੀ ਦਾ ਸਹੁਰਾ ਪਰਿਵਾਰ ਸੀ ਉਹ ਧੌਂਕਲ ਦੇ ਪੀਰ ਨੂੰ ਮੰਨਦਾ ਸੀ, ਸਰਵਰੀਏ ਦੇ ਪੀਰ ਨੂੰ ਮੰਨਦਾ ਸੀ, ਤੇ ਜਿਹੜੇ ਬੀਬੀ ਸੂਰਤੀ ਦੇ ਮਾਪੇ ਸਨ ਭਾਈ ਆਕਲ ਜੀ, ਉਹ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ, ਗੁਰੂ ਨਾਨਕ ਦੀ ਗੱਦੀ ਨੂੰ ਨਤਮਸਤਕ ਹੁੰਦੇ ਸਨ। ਇੱਥੇ ਆ ਕੇ ਹੁਣ ਵਖਰੇਵਾਂ ਪੈ ਗਿਆ, ਪਰ ਘਰ ਵਾਲਿਆਂ ਨੂੰ ਪਤਾ ਨਹੀਂ ਲੱਗਾ, ਪੰਡਤਾਂ ਨੇ ਰਿਸ਼ਤਾ ਕਰ ਦਿੱਤਾ, ਇਹ ਰਿਸ਼ਤਾ ਕਿਵੇਂ ਹੋਇਆ, ਇੱਥੋਂ ਕ ਆਪਾਂ ਇਤਿਹਾਸ ਆਰੰਭ ਕਰਦੇ ਹਾਂ। ਸੁਣੋ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਗੁਰਮੁਖ ਸਿੱਖ ਜੋ ਅਕਲ ਵਾਸੀ ਹੈ ਸੀ ਵੱਡੇ ਘਰ ਦਾ, ਇੱਕ ਵਾਰ ਜੋ ਦੁਆਰੀ ਦਰਸ਼ਨ ਕਰਦਾ ਅੰਮ੍ਰਿਤਸਰ ਦਾ, ਇੱਕ ਸਾਲ ਚ ਦੁਆਰੀ ਉਹ ਦਰਸ਼ਨ ਕਰਦਾ ਅੰਮ੍ਰਿਤਸਰ ਦਾ।
ਸਿੱਖ ਸਤਿਗੁਰ ਅਰਜਨ ਦਾ ਗੁਰਮੁਖ ਪਿਆਰਾ ਹੈ ਸਤ ਸੰਗੀ, ਪਰ ਪੁੱਤਰੀ ਉਸ ਦੀ ਜੋ ਗਈ ਹੈ ਕਰ ਸਰਵਰੀਆਂ ਮੰਗੀ, ਪਰ ਪੁੱਤਰੀ ਉਸ ਦੀ ਜੋ ਗਈ ਹੈ ਕਰ ਸਰਵਰੀਆਂ ਮੰਗੀ।
ਉਹ ਕਰ ਮਿਹਨਤ ਹੱਥੀ ਜੋ ਸੁਚੀ ਕਿਰਤਾ ਸਿੱਖ ਕਮਾਉਂਦਾ, ਕੱਢ ਦਸਵਾਂ ਹਿੱਸਾ ਜੋ ਹੈ ਸੀ ਗੁਰ ਲੰਗਰ ਵਿੱਚ ਪਾਉਂਦਾ, ਕੱਢ ਦਸਵਾਂ ਹਿੱਸਾ ਜੋ ਹੈ ਸੀ ਗੁਰ ਲੰਗਰ ਵਿੱਚ ਪਾਉਂਦਾ।
ਘਰ ਵਾਲੀ ਉਸ ਦੀ ਜੋ ਰਹਿੰਦੀ ਨਾਮ ਰੰਗਣ ਵਿੱਚ ਰੰਗੀ, ਪਰ ਪੁੱਤਰੀ ਉਸ ਦੀ ਜੋ ਗਈ ਹੈ ਕਰ ਸਰਵਰੀਆਂ ਮੰਗੀ, ਪਰ ਪੁੱਤਰੀ ਉਸ ਦੀ ਜੋ ਗਈ ਹੈ ਕਰ ਸਰਵਰੀਆਂ ਮੰਗੀ।
ਉਹ ਵਿੱਚ ਮਾਣ ਇਲਾਕੇ ਦੇ ਵਿੱਚ ਮਾਣ ਇਲਾਕੇ ਦੇ ਮੰਨਿਆ ਹੈ ਸੀ ਸਿੱਖ ਸਿਆਣਾ, ਘਰ ਵਿੱਚ ਕੋਈ ਪੁੱਤਰ ਨਹੀਂ ਇਹ ਵੀ ਉਸ ਮਾਲਕ ਦਾ ਪਹਾਣਾ, ਘਰ ਵਿੱਚ ਕੋਈ ਪੁੱਤਰ ਨਹੀਂ ਇਹ ਵੀ ਉਸ ਮਾਲਕ ਦਾ ਪਹਾਣਾ।
ਇੱਕੋ ਇੱਕ ਬੇਟੀ ਸੀ ਘਰ ਵਿੱਚ ਹੋਰ ਨਾ ਕੋਈ ਭੁਜੰਗੀ, ਪਰ ਪੁੱਤਰੀ ਉਸ ਦੀ ਜੋ ਗਈ ਏ ਘਰ ਸਰਵਰੀਆਂ ਮੰਗੀ, ਪਰ ਪੁੱਤਰੀ ਉਸ ਦੀ ਜੋ ਗਈ ਏ ਘਰ ਸਰਵਰੀਆਂ ਮੰਗੀ।
ਉਸ ਵੇਲੇ ਲਾਗੀ ਜੋ ਹੁੰਦੇ ਸਣ ਜੋ ਆਮ ਚੁੱਲੇ ਮਰ ਜਾਂਦੇ ਖਾਣ ਉੱਤੇ ਜਾਂਦੇ ਰੱਖ ਬਹੁਤੇ ਓਲੇ ਉਹ ਮਰ ਜਾਂਦੇ ਖਾਣ ਉੱਤੇ ਜਾਂਦੇ ਰੱਖ ਸਣ ਬਹੁਤੇ ਓਲੇ।
ਉਹ ਬਸ ਲੋਭੀ ਪੰਡਿਤ ਨੇ ਬਸ ਲੋਭੀ ਪੰਡਿਤ ਨੇ ਕੀਤੀ ਗੱਲ ਜਰਾ ਨਾ ਚੰਗੀ ਪਰ ਪੁੱਤਰੀ ਉਸ ਦੀ ਜੋ ਗਈ ਹੈ ਘਰ ਸਰਵਰੀਆਂ ਮੰਗੀ। ਪਰ ਪੁੱਤਰੀ ਉਸ ਦੀ ਜੋ ਗਈ ਹੈ ਘਰ ਸਰਵਰੀਆਂ ਮੰਗੀ।
ਉਹ ਵਿੱਚ ਜ਼ਿਲ੍ਹੇ ਬਠਿੰਡੇ ਦੇ ਵਿੱਚ ਜ਼ਿਲ੍ਹੇ ਬਠਿੰਡੇ ਦੇ ਵਸਦਾ ਸੀ ਜੋ ਪਿੰਡ ਤੁਕਲਾਣੀ ਪਿੰਡ ਸਾਰਾ ਸਰਵਰੀਆਂ ਦਾ ਸਾਦਾ ਨਾਮ ਉਸ ਦਾ ਜਾਣੀ ਪਿੰਡ ਸਾਰਾ ਸਰਵਰੀਆਂ ਦਾ ਉਹ ਸਾਦਾ ਨਾਮ ਉਸ ਦਾ ਜਾਣੀ।
ਉਹ ਘਰ ਉਹਦੇ ਪੀਰ ਖਾਨਾ ਗੱਡੀ ਹਰੇ ਰੰਗ ਦੀ ਚੰਡੀ ਪਰ ਪੁੱਤਰੀ ਉਸ ਦੀ ਜੋ ਗਈ ਹੈ ਘਰ ਸਰਵਰੀਆਂ ਮੰਗੀ। ਪਰ ਪੁੱਤਰੀ ਉਸ ਦੀ ਜੋ ਗਈ ਹੈ ਘਰ ਸਰਵਰੀਆਂ ਮੰਗੀ।
ਓ ਪੁੱਤਰ ਹੈ ਸਾਦੇ ਦਾਵ ਸਾਦਾ ਨਾਮ ਤਿਆਚ ਆਇਆ ਉਸ ਦੇ ਹਾਥੀ ਉੱਤੇ ਉਹ ਪੰਡਤ ਰੱਖ ਰੁਪਈਆ ਆਇਆ ਉਸੇ ਦੇ ਹਾਥੀ ਉੱਤੇ ਪੰਡਤ ਰੱਖ ਰੁਪਈਆ ਆਇਆ।
ਉਹ ਸੱਤ ਸੰਗਣ ਲੜਕੀ ਲਈ ਸੱਤ ਸੰਗਣ ਲੜਕੀ ਲਈ ਲੜਕਾ ਆਇਆ ਮੱਲ ਕੁਸੰਗੀ ਪਰ ਪੁੱਤਰੀ ਉਸ ਦੀ ਜੋ ਗਈ ਹੈ ਘਰ ਸਰਵਰੀਆਂ ਮੰਗੀ। ਪਰ ਪੁੱਤਰੀ ਉਸ ਦੀ ਜੋ ਗਈ ਹੈ ਘਰ ਸਰਵਰੀਆਂ ਮੰਗੀ।
ਓ ਸੋਹਣਾ ਬੀਬੀ ਸੂਰਤੀ ਦੇ ਲੱਗੇ ਚੁਰਨ ਵਿੱਚ ਮਾਪੇ ਸੋਹਣਾ ਬੀਬੀ ਸੂਰਤੀ ਦੇ ਲੱਗੇ ਚੁਰਨ ਵਿੱਚ ਮਾਪੇ ਲੱਜ ਸਾਡੀ ਰੱਖ ਲਊ ਮਾਲਕ ਸਿੱਖ ਧਰਮ ਦਾ ਆਪੇ। ਉਹ ਲੱਜ ਸਾਡੀ ਰੱਖ ਲਊ ਮਾਲਕ ਸਿੱਖ ਧਰਮ ਦਾ ਆਪੇ।
ਜਰਨੈਲ ਕਵੀਸ਼ਰ ਦੀ ਜਰਨੈਲ ਕਵੀਸ਼ਰ ਦੀ ਅੱਧੀ ਉਮਰ ਲਿਖਦਿਆਂ ਲੰਘੀ ਪਰ ਪੁੱਤਰੀ ਉਸ ਦੀ ਜੋ ਗਈ ਹੈ ਘਰ ਸਰਵਰੀਆਂ ਮੰਗੀ। ਪਰ ਪੁੱਤਰੀ ਉਸ ਦੀ ਜੋ ਗਈ ਹੈ ਘਰ ਸਰਵਰੀਆਂ ਮੰਗੀ। ਇਸ ਦੀ ਇੱਕੋ ਇੱਕ ਪੁੱਤਰੀ ਜਿਸ ਦਾ ਰਿਸ਼ਤਾ ਪੰਡਤਾਂ ਨੇ ਲਾਗੀਆਂ ਨੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਤੁਕਲਾਣੀ ਦੇ ਰਹਿਣ ਵਾਲੇ ਸਾਦੇ ਦੇ ਪੁੱਤਰ ਸਾਧੂ ਦੇ ਨਾਲ ਕਰ ਦਿੱਤਾ। ਪਰ ਪੰਡਿਤ ਜਿਹੜੇ ਸਨ ਉਹਨਾਂ ਨੇ ਗੱਲ ਦੇ ਵਿੱਚ ਓਹਲਾ ਰੱਖ ਲਿਆ, ਇੱਕ ਦੂਸਰੇ ਨੂੰ ਗੱਲ ਨਾ ਦੱਸੀ ਸਾਰੀ, ਤੇ ਗੱਲ ਦੇ ਵਿੱਚ ਭੇਦ ਇਹ ਰਹਿ ਗਿਆ ਕਿ ਜਿਹੜੇ ਭਾਈ ਆਕਲ ਜੀ ਸਨ ਬੀਬੀ ਸੂਰਤੀ ਦੇ ਪਿਤਾ, ਉਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਉੱਤੇ ਸ਼ਰਧਾ ਰੱਖਦੇ ਸਨ। ਪਰ ਜਿਹੜਾ ਇਹਦਾ ਸਹੁਰਾ ਘਰ ਸੀ ਤੁਕਲਾਣੀ ਪਿੰਡ ਵਾਲੇ, ਉਹ ਜਿਹੜੇ ਸਨ ਸਰਵਰੀਆਂ ਦੇ ਪੀਰ ਦੀ ਪੂਜਾ ਕਰਦੇ ਸਨ, ਪੀਰ ਨੂੰ ਮੰਨਦੇ ਸਨ, ਉਹਨਾਂ ਦੇ ਘਰ ਦੇ ਵਿੱਚ ਪੀਰ ਦੀ ਜਗ੍ਹਾ ਬਣੀ ਸੀ ਤੇ ਹਰੇ ਰੰਗ ਦੀ ਝੰਡੀ ਗੱਡੀ ਹੋਈ ਸੀ ਤੇ ਉਹਦੀ ਪੂਜਾ ਕਰਦੇ ਸਨ। ਇਸ ਗੱਲ ਦਾ ਓਹਲਾ ਰਹਿ ਗਿਆ ਗੱਲ ਦੇ ਵਿੱਚ। ਗੁਰੂ ਸਾਹਿਬ ਲਿਖਦੇ ਨੇ, ਕਹਿੰਦੇ ਗੁਰ ਜੈਸਾ ਨਾਹੀ ਕੋ ਦੇਵ ਤੇ ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਪਾਤਸ਼ਾਹ ਕਹਿੰਦੇ ਗੁਰੂ ਵਰਗਾ ਦੇਵਤਾ ਹੀ ਕੋਈ ਨਹੀਂ, ਗੁਰੂ ਵਰਗਾ ਸੰਸਾਰ ਦੇ ਉੱਤੇ ਕੋਈ ਨਹੀਂ, ਸਰਬ ਸ਼ਕਤੀਮਾਨ ਸਤਿਗੁਰੂ ਹੈ। ਪਰ ਜਿਸ ਦੇ ਮਸਤਕ ਦੇ ਵਿੱਚ ਭਾਗ ਹੁੰਦਾ ਉਹਦੀ ਸੇਵਾ ਦੇ ਵਿੱਚ ਆ ਕੇ ਜੁੜਦਾ ਹੈ, ਉਹਦੀ ਸੇਵਾ ਦੇ ਵਿੱਚ ਆ ਕੇ ਲੱਗਦਾ। ਜਿਸ ਦੇ ਮਸਤਕ ਵਿੱਚ ਭਾਗ ਨਾ ਹੋਵੇ ਉਹਨੂੰ ਸਤਿਗੁਰੂ ਦੀ ਸੇਵਾ ਪ੍ਰਾਪਤ ਨਹੀਂ ਹੁੰਦੀ। ਭਾਈ ਅਕਲ ਜੀ ਦੇ ਮੱਥੇ ਦੇ ਵਿੱਚ ਭਾਗ ਸੀ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਜਾ ਕੇ ਅੰਮ੍ਰਿਤਸਰ ਜਾ ਕੇ ਤੇ ਸੇਵਾ ਕਰਿਆ ਕਰਦੇ ਸਨ। ਹੁਣ ਇਸ ਗੱਲ ਦੇ ਵਿੱਚ ਰਹਿ ਗਿਆ ਓਹਲਾ। ਪਰ ਜਦੋਂ ਵਿਆਹ ਦੇ ਦਿਨ ਨੇੜੇ ਆਏ ਤੇ ਵੱਡੇ ਘਰ ਜਿਲ੍ਹੇ ਮੋਗੇ ਤੋਂ ਬਰਾਤ ਚੱਲ ਕੇ ਭਾਈ ਸਾਧੇ ਦੇ ਪੁੱਤਰ ਸਾਧੂ ਦੀ ਬਰਾਤ ਜਿਹੜੀ ਸੀ ਉਹ ਚੱਲ ਕੇ ਪਿੰਡ ਤੁਕਲਾਣੀ ਵੱਲ ਨੂੰ ਆਈ। ਉੱਥੋਂ ਮੰਜਲਾਂ ਨੂੰ ਮਾਰਦੀ ਹੋਈ ਬਰਾਤ ਹਰੇ ਰੰਗ ਦੀਆਂ ਝੰਡੀਆਂ ਹੱਥ ਵਿੱਚ ਫੜੀਆਂ ਨੇ, ਪੀਰ ਦੀ ਜੈ ਜੈਕਾਰ ਕਰਦੇ ਹੋਏ ਇਹ ਬਰਾਤੀ ਸਾਰੇ ਤੁਰੇ ਆਉਂਦੇ ਨੇ ਪਿੰਡ ਤੁਕਲਾਣੀ ਵਾਲੇ ਪਾਸੇ ਨੂੰ, ਬਠਿੰਡੇ ਵਾਲੇ ਪਾਸੇ ਤੋਂ ਲੈ ਕੇ ਬਰਾਤ ਤੇ ਵੱਡੇ ਘਰ ਜਿਲ੍ਹੇ ਮੋਗੇ ਵੱਲ ਨੂੰ ਤੁਰੀ ਆਉਂਦੀ ਏ ਬੀਬੀ ਸੂਰਤੀ ਜੀ ਦੀ ਬਰਾਤ। ਜਦੋਂ ਬਰਾਤ ਤੁਰੀ ਆਉਂਦੀ ਏ ਤੇ ਬੀਬੀ ਸੂਰਤੀ ਦੀਆਂ ਸਹੇਲੀਆਂ ਨੇ ਵੇਖਿਆ ਵੀ ਇਹਦੇ ਵਿੱਚ ਤਾਂ ਗੁਰਸਿੱਖ ਕੋਈ ਵੀ ਨਹੀਂ ਆ, ਸਾਰੇ ਹੀ ਪੀਰ ਨੂੰ ਮੰਨਣ ਵਾਲੇ ਨੇ, ਪੀਰ ਦੀ ਜੈ ਜੈਕਾਰ ਕਰਦੇ ਤੁਰੇ ਆਉਣ ਡਏ ਨੇ, ਸਾਰੇ ਪੀਰ ਦੇ ਜੈਕਾਰੇ ਬੁਲਾਉਂਦੇ ਤੁਰੇ ਆਉਣ ਡਏ ਨੇ। ਇਹ ਇਸ ਗੱਲੋਂ ਬੜੀਆਂ ਹੈਰਾਨ ਹੋਈਆਂ। ਇਹਨਾਂ ਨੇ ਆ ਕੇ ਬੀਬੀ ਸੂਰਤੀ ਨੂੰ ਕਿਹਾ, ਬੀਬੀ ਸੂਰਤੀ ਸਾਨੂੰ ਲੱਗਦਾ ਵੀ ਤੇਰਾ ਰਿਸ਼ਤਾ ਕਿਤੇ ਕੁਸੰਗੀਆਂ ਦੇ ਘਰ ਹੋ ਗਿਆ, ਇਹ ਤੇ ਕੁਸੰਗੀ ਤੁਰੇ ਆਉਂਦੇ ਨੇ, ਪੀਰ ਦੀ ਜੈ ਜੈਕਾਰ ਕਰਦੇ ਤੁਰੇ ਆਉਂਦੇ ਨੇ, ਕਿਸੇ ਦੀ ਜ਼ਬਾਨ ਦੇ ਉੱਤੇ ਗੁਰੂ ਅਰਜਨ ਦੇਵ ਦਾ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਨਾਮ ਨਹੀਂ ਹੈ। ਇਹਦੀਆਂ ਸਹੇਲੀਆਂ ਬੀਬੀ ਸੂਰਤੀ ਦੀਆਂ, ਉਹ ਜੰਜ ਦਾ ਹਾਲ ਜਿਹੜਾ ਉਹ ਕਿਵੇਂ ਬਿਆਨ ਕਰਦੀਆਂ ਨੇ ਬੀਬੀ ਸੂਰਤੀ ਨੂੰ, ਐਸ ਕਵਿਤਾ ਸਰਵਣ ਕਰੋ।
ਸੂਰਤੀ ਨੂੰ ਜਾ ਕੇ ਦੱਸਣਾ ਸਹੇਲੀਆਂ ਬੈਠ ਗਈਆਂ ਪਾਸ ਹੋ ਕੇ ਉਹ ਅਕੇਲੀਆਂ, ਬੈਠ ਗਈਆਂ ਪਾਸ ਹੋ ਕੇ ਉਹ ਅਕੇਲੀਆਂ।
ਪਿੰਡ ਵਾਲੇ ਰਹਿ ਗਏ ਵੇਖ ਕੇ ਹੈਰਾਨ ਜਏ, ਜਾਂਜੀ ਸਾਰੇ ਲੱਗਦੇ ਮੁਸਲਮਾਨ ਜਏ, ਜਾਂਜੀ ਸਾਰੇ ਲੱਗਦੇ ਮੁਸਲਮਾਨ ਜਏ।
ਓ ਸੜ ਗਏ ਨੇ ਤੇਰੇ ਸੂਰਤੀ ਏ ਭਾਗਨੀ, ਸਿੱਖ ਹੋ ਕੇ ਕਿਵੇਂ ਬਾਲੇਗੀ ਚਰਾਗਨੀ, ਸਿੱਖ ਹੋ ਕੇ ਕਿਵੇਂ ਬਾਲੇਗੀ ਚਰਾਗਨੀ।
ਇਹ ਤਾਂ ਸਾਰੇ ਪੂਜਦੇ ਮੜੀ ਮਸਾਨ ਜਏ, ਜਾਂਜੀ ਸਾਰੇ ਲੱਗਦੇ ਮੁਸਲਮਾਨ ਜਏ, ਜਾਂਜੀ ਸਾਰੇ ਲੱਗਦੇ ਮੁਸਲਮਾਨ ਜਏ।
ਓ ਨਰਕਾਂ ਚ ਪਵੇ ਤੇਰਾ ਜੋ ਵਿਚੋਲਾ ਨਹੀਂ, ਨਰਕਾਂ ਚ ਪਵੇ ਤੇਰਾ ਜੋ ਵਿਚੋਲਾ ਨਹੀਂ, ਰੱਖਿਆ ਏ ਪੰਡਤਾਂ ਨੇ ਬੜਾ ਓਲਾ ਨਹੀਂ, ਰੱਖਿਆ ਏ ਪੰਡਤਾਂ ਨੇ ਬੜਾ ਓਲਾ ਨਹੀਂ।
ਓ ਬੋਲਦੇ ਨਾ ਸੱਚ ਆਦਮੀ ਸ਼ੈਤਾਨ ਜਏ, ਬੋਲਦੇ ਨਾ ਸੱਚ ਆਦਮੀ ਸ਼ੈਤਾਨ ਜਏ, ਜਾਂਜੀ ਸਾਰੇ ਲੱਗਦੇ ਮੁਸਲਮਾਨ ਜਏ, ਜਾਂਜੀ ਸਾਰੇ ਲੱਗਦੇ ਮੁਸਲਮਾਨ ਜਏ।
ਓ ਵੱਜਦਾ ਹੈ ਢੋਲ ਬਾਲੇ ਨੱਚੀ ਜਾਂਦੇ ਐ, ਵੱਜਦਾ ਹੈ ਢੋਲ ਬਾਲੇ ਨੱਚੀ ਜਾਂਦੇ ਐ, ਵੇਖ ਕੇ ਤਮਾਸ਼ਗੀਰ ਹੱਸੀ ਜਾਂਦੇ ਐ, ਵੇਖ ਕੇ ਤਮਾਸ਼ਗੀਰ ਹੱਸੀ ਜਾਂਦੇ ਐ।
ਅੱਧੋਂ ਬਾਲੇ ਪਏ ਚੂਪਦੇ ਨੇ ਪਾਨ ਜਏ, ਜਾਂਜੀ ਸਾਰੇ ਲੱਗਦੇ ਮੁਸਲਮਾਨ ਜਏ, ਜਾਂਜੀ ਸਾਰੇ ਲੱਗਦੇ ਮੁਸਲਮਾਨ ਜਏ।
ਓ ਜੈ ਜੈਕਾਰ ਪੀਰ ਦੀ ਉਹ ਮੁੱਖੋਂ ਗਾਉਂਦੇ ਨੇ, ਗੁਰੂ ਜੀ ਦਾ ਨਾਮ ਨਾ ਮੁੱਖੋਂ ਤੇ ਆਉਂਦੇ ਨੇ, ਗੁਰੂ ਜੀ ਦਾ ਨਾਮ ਨਾ ਮੁੱਖੋਂ ਤੇ ਆਉਂਦੇ ਨੇ।
ਸਿੱਖੀ ਵੱਲੋਂ ਤਾਂ ਉਹ ਸਾਰੇ ਅਣਜਾਣ ਜਏ, ਸਿੱਖੀ ਵੱਲੋਂ ਉਹ ਤਾਂ ਸਾਰੇ ਅਣਜਾਣ ਜਏ, ਜਾਂਜੀ ਸਾਰੇ ਲੱਗਦੇ ਮੁਸਲਮਾਨ ਜਏ, ਜਾਂਜੀ ਸਾਰੇ ਲੱਗਦੇ ਮੁਸਲਮਾਨ ਜਏ।
ਓ ਸਿਰ ਮੂੰਹ ਤੋਂ ਸਾਰਿਆਂ ਕਟਾਏ ਕੇਸ ਨੀ, ਸਿਰ ਮੂੰਹ ਤੋਂ ਸਾਰਿਆਂ ਕਟਾਏ ਕੇਸ ਨੀ, ਸਖੀ ਸੁਲਤਾਨੀਆਂ ਦਾ ਸਾਰਾ ਭੇਸ ਨੀ, ਸਖੀ ਸੁਲਤਾਨੀਆਂ ਦਾ ਸਾਰਾ ਭੇਸ ਨੀ।
ਉਹ ਵੰਡਦੇ ਨੇ ਰੋਟ ਚੂਰ ਮੇ ਚੜਾਨ ਜਏ, ਜਾਂਜੀ ਸਾਰੇ ਲੱਗਦੇ ਮੁਸਲਮਾਨ ਜਏ, ਜਾਂਜੀ ਸਾਰੇ ਲੱਗਦੇ ਮੁਸਲਮਾਨ ਜਏ।
ਉਹ ਮੋੜ ਦੀਏ ਜਾਂਜਾ ਪਿੰਡ ਵਾਲੇ ਕਹਿੰਦੇ ਆ, ਮੋੜ ਦੀਏ ਜੰਜ ਪਿੰਡ ਵਾਲੇ ਕਹਿੰਦੇ ਆ, ਪਰ ਭਾਣੇ ਵਿੱਚ ਆਕਲ ਜੀ ਰਹਿੰਦੇ ਆ, ਪਰ ਭਾਣੇ ਵਿੱਚ ਆਕਲ ਜੀ ਰਹਿੰਦੇ ਆ।
ਉਹ ਕਵੀ ਜਰਨੈਲ ਲਾਉਂਦਾ ਅਨੁਮਾਨ ਜੇ, ਕਵੀ ਜਰਨੈਲ ਲਾਉਂਦਾ ਅਨੁਮਾਨ ਜੇ, ਜਾਂਜੀ ਸਾਰੇ ਲੱਗਦੇ ਮੁਸਲਮਾਨ ਜੇ, ਜਾਂਜੀ ਸਾਰੇ ਲੱਗਦੇ ਮੁਸਲਮਾਨ ਜੇ। ਇਹ ਸਾਰੇ ਜਾਂਜੀ ਜਿਹੜੇ ਨੇ ਪੀਰ ਦੀ ਜੈ ਜੈਕਾਰ ਕਰਦੇ ਹੋਏ, ਪੀਰ ਦੇ ਜਕਾਰੇ ਬੁਲਾਉਂਦੇ ਹੋਏ, ਹਰੇ ਰੰਗ ਦੀਆਂ ਝੰਡੀਆਂ ਹੱਥ ਵਿੱਚ ਫੜੀਆਂ ਤੇ ਤੁਰੇ ਆਉਂਦੇ ਨੇ ਪਿੰਡ ਵੱਡੇ ਘਰ ਜਿਲ੍ਹੇ ਮੋਗੇ ਵੱਲ ਨੂੰ ਬਠਿੰਡੇ ਤੋਂ ਚੱਲ ਕੇ। ਬੀਬੀ ਸੂਰਤੀ ਦੀਆਂ ਸਹੇਲੀਆਂ ਨੇ ਜਾ ਕੇ ਆਖਿਆ, ਸੂਰਤੀਏ ਤੇਰੇ ਭਾਗ ਸੜ ਗਏ ਨੇ। ਉਹ ਕਹਿਣ ਲੱਗੀ ਕੀ ਹੋ ਗਿਆ? ਕਹਿਣ ਲੱਗੀ ਤੂੰ ਗੁਰਸਿੱਖਾਂ ਦੇ ਘਰ ਨਹੀਂ ਮੰਗੀ ਗਈ, ਵਿਚੋਲਿਆਂ ਨੇ ਤੇਰੀ ਵਿਚੋਲਗਿਰੀ ਕਰਦਿਆਂ ਹੋਇਆਂ ਓਹਲਾ ਰੱਖਿਆ, ਉਹਨਾਂ ਨੇ ਸੱਚੀ ਗੱਲ ਨਹੀਂ ਦੱਸੀ। ਜਿਸ ਘਰ ਦੇ ਵਿੱਚ ਤੇਰਾ ਰਿਸ਼ਤਾ ਹੋਇਆ ਉਹ ਤੇ ਪੀਰ ਨੂੰ ਮੰਨਣ ਵਾਲੇ ਨੇ, ਤੇ ਤੂੰ ਗੁਰਸਿੱਖੀ ਦੇ ਨਾਲ ਜੁੜੀ ਹੋਈ ਏ, ਗੁਰੂ ਨੂੰ ਧਿਆਉਣ ਵਾਲੀ ਏ, ਸਤ ਸੰਗਣ ਆ, ਤੇਰਾ ਉਸ ਘਰ ਦੇ ਵਿੱਚ ਗੁਜ਼ਾਰਾ ਕਿਵੇਂ ਹੋਊਗਾ? ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨ ਕਵਲਾਂ ਦੀ ਤੂੰ ਦੀਵਾਨੀ ਏ। ਤੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਲਿਖਦੇ ਉਹ ਸਮਰੱਥ ਸਤਿਗੁਰੂ ਜੀ ਬਾਰੇ ਕਹਿੰਦੇ ਨੇ, ਪੰਜ ਪਿਆਲੇ ਪੰਜ ਪੀਰ, ਛਟਮਾ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟਕੈ ਤੇ ਮੂਰਤ ਹਰ ਗੋਬਿੰਦ ਸਵਾਰੀ, ਪੀੜੀ ਚੱਲੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਤੇ ਦਲ ਭੰਜਣ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੇ ਉਪਕਾਰੀ। ਕਹਿੰਦੇ ਜੋ ਸਰਨਾਗਤ ਕਉ ਪ੍ਰਤਪਾਲਕ, ਭੌਜਲ ਤਾਰਨ ਕਉ ਪਦ ਪੋਤਾ, ਵਾਕ ਬਲੀ ਸਿਕਰੇ ਸਮਝਿਓ ਹੋਏ ਦੋਖ ਨਸੈ ਸਮੁਦਾਇ ਕਪੋਤਾ, ਤੇ ਅਬ ਜਾਹਰ ਰੂਪ ਅਨੂਪ ਭਇਓ ਸ੍ਰੀ ਗੁਰ ਹਰ ਗੋਬਿੰਦ ਪੋਤਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਵਾਲੀ ਦੋ ਜਹਾਨ ਦੇ ਹਰ ਗੋਬਿੰਦ ਸਮਰੱਥ, ਤੇ ਬਲ ਦੀ ਅਗਨ ਚੋਂ ਰੱਖਦੇ ਦੇ ਸੇਵਕ ਨੂੰ ਹੱਥ। ਉਹ ਸਤਿਗੁਰੂ ਸੱਚੇ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਕਹਿੰਦੇ, ਸੂਰਤੀਏ ਇਹਦੀਆਂ ਸਹੇਲੀਆਂ ਕਹਿੰਦੀਆਂ, ਸੂਰਤੀਏ ਤੇਰੇ ਨਾਲ ਧੋਖਾ ਹੋ ਗਿਆ, ਤੇਰੇ ਜਿਹੜੇ ਸਹੁਰੇ ਨੇ ਉਹ ਪੀਰ ਨੂੰ ਮੰਨਦੇ ਨੇ, ਉਹ ਗੁਰੂ ਦੀ ਪੂਜਾ ਨਹੀਂ ਕਰਦੇ ਪੀਰ ਦੀ ਪੂਜਾ ਕਰਦੇ ਨੇ। ਬੀਬੀ ਸੂਰਤੀ ਚੁੱਪ ਕਰਕੇ ਗੱਲਾਂ ਸੁਣੀ ਗਈ। ਜਾਂਜੀ ਜਿਹੜੇ ਨੇ ਜਾਂਜੀ ਤੁਰੇ ਆਉਂਦੇ ਨੇ ਆਪਣੀ ਮਸਤੀ ਦੇ ਵਿੱਚ ਮਸਤ ਹੋਏ ਪੀਰ ਦੀ ਜੈ ਜੈਕਾਰ ਕਰਦੇ ਹੋਏ। ਇੱਕ ਘਰ ਦੇ ਵਿੱਚ ਵਿਆਹ ਸੀ ਤੇ ਸ਼ਰਾਬੀ ਜਿਹੜੇ ਸਾਰੇ ਜੰਜ ਦੇ ਵਿੱਚ ਤੁਰੇ ਆਉਣ, ਤੇ ਅੱਗੋਂ ਬਰੂਹਾਂ ਦੇ ਉੱਤੇ ਕੁੜੀਆਂ ਗਾਉਣ ਡੀਆਂ ਸ਼ਬਦ ਗੁਰਬਾਣੀ ਦਾ ਢੋਲਕੀ ਦੇ ਨਾਲ, ਕਹਿੰਦੀਆਂ ਹਮ ਘਰ ਸਾਜਣੇ ਆਏ, ਹਮ ਘਰ ਸਾਜਣੇ ਆਏ। ਇੱਕ ਕੋਲ ਬਜ਼ੁਰਗ ਖਲੋਤਾ ਸੀ ਸਿਆਣਾ, ਉਹ ਕੁੜੀਆਂ ਨੂੰ ਕਹਿੰਦਾ, ਕੁੜੀਓ ਇਹ ਸ਼ਬਦ ਕਿਵੇਂ ਪੜ੍ਹਦੀਆਂ? ਉਹ ਕਹਿੰਦੀ, ਬਾਬਾ ਜੀ ਗੁਰਬਾਣੀ ਦੇ ਵਿੱਚ ਲਿਖਿਆ। ਕਹਿੰਦੇ ਇਹ ਸ਼ਬਦ ਜਿਹੜਾ ਸੱਚੇ ਸਾਜਣਾ ਵਾਸਤੇ ਆ, ਸੱਚੇ ਸਾਜਣਾ ਵਾਸਤੇ, ਜਿਹੜੇ ਸੱਚੇ ਸੱਜਣ ਹੋਣ। ਆ ਸ਼ਰਾਬ ਦੇ ਵਿੱਚ ਰੱਜੇ ਹੋਏ ਜਾਂਦੀਆਂ ਨੂੰ ਤੁਸੀਂ ਸਾਜਣ ਕਹੀ ਜਾਂਦੀਆਂ, ਜੇ ਇਸ ਤਰ੍ਹਾਂ ਨਾ ਕਰੋ, ਇਹ ਸ਼ਬਦ ਨਾ ਪੜ੍ਹੋ। ਜੇ ਵਾਕਿਆ ਹੀ ਸਾਜਣ ਹੁੰਦੇ ਤੇ ਫੇਰ ਸ਼ਬਦ ਪੜ੍ਹਦੀਆਂ, ਇਹ ਤੇ ਚੰਗਾ ਲੱਗਦਾ। ਬਜ਼ੁਰਗ ਨੇ ਆਖਿਆ, ਇਸ ਤਰ੍ਹਾਂ ਦਾ ਸ਼ਬਦ ਨਾ ਪੜ੍ਹੋ, ਚੁੱਪ ਕਰ ਜਾਓ। ਕੁੜੀਆਂ ਜਿਹੜੀਆਂ ਸੀ ਉਹਨਾਂ ਨੇ ਹੋਰ ਸ਼ਬਦ ਛੋਹ ਲਿਆ, ਤੇ ਇਹ ਜਿਹੜੇ ਜਾਂਜੀ ਸਨ ਜਦੋਂ ਆ ਗਏ ਵੱਡੇ ਘਰ ਬਰਾਤ ਲੈ ਕੇ, ਤੇ ਪਿੰਡ ਵਾਲਿਆਂ ਨੇ ਸੋਚਿਆ ਵੀ ਇਹਨਾਂ ਨੂੰ ਵਾਪਸ ਮੋੜ ਦਈਏ, ਵੀ ਇਹ ਗੁਰਸਿੱਖ ਨੇ ਤੇ ਉਹ ਪੀਰ ਨੂੰ ਮੰਨਣ ਵਾਲੇ ਨੇ, ਇਹਨਾਂ ਦਾ ਰਿਸ਼ਤਾ ਬਣਨਾ ਨਹੀਂ ਆ ਆਪਸ ਵਿੱਚ। ਪਿੰਡ ਵਾਲਿਆਂ ਨੇ ਆਖਿਆ ਵੀ ਬਰਾਤ ਜਿਹੜੀ ਆ ਵਾਪਸ ਮੋੜ ਦੇਣੀ ਚਾਹੀਦੀ ਏ। ਭਾਈ ਆਕਲ ਜੀ ਦੇ ਨਾਲ ਸਲਾਹ ਕੀਤੀ ਗਈ, ਬੀਬੀ ਸੂਰਤੀ ਦੇ ਪਿਤਾ ਦੇ ਨਾਲ, ਤੇ ਭਾਈ ਆਕਲ ਜੀ ਗੁਰਸਿੱਖੀ ਭਾਣੇ ਦੇ ਵਿੱਚ ਰਹਿਣ ਵਾਲੇ ਸਨ, ਉਹਨਾਂ ਸਿੱਖਾਂ ਦੇ ਵਿੱਚੋਂ ਸਨ ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਜੀ ਲਿਖਦੇ ਨੇ। ਭਾਈ ਸਾਹਿਬ ਕਹਿੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਜੋ ਅੰਮ੍ਰਿਤ ਵੇਲੇ ਉੱਠ ਬਹਾਂਦੇ, ਜਿਹੜੇ ਅੰਮ੍ਰਿਤ ਵੇਲੇ ਉੱਠਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ। ਕੁਰਬਾਨੀ ਤਿੰਨਾਂ ਗੁਰਸਿੱਖਾਂ ਜੋ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਂਦੇ, ਸਵੇਰੇ ਉੱਠ ਕੇ ਜਿਹੜੇ ਇਸ਼ਨਾਨ ਕਰਦੇ ਨੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਜੋ ਧਰਮਸ਼ਾਲਾ ਦੀ ਸਾਰ ਕਰਾਉਂਦੇ, ਤੇ ਕੁਰਬਾਨੀ ਤਿੰਨਾਂ ਗੁਰਸਿੱਖਾਂ ਜੋ ਇੱਕ ਮਨ ਹੋ ਗੁਰ ਜਾਪ ਜਪੰਦੇ। ਭਾਈ ਸਾਹਿਬ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਵੀ ਕੁਰਬਾਨ ਜਾਣਾ ਜਿਹੜੇ ਇੱਕ ਮਨ ਹੋ ਕੇ ਆਪਣੇ ਸਤਿਗੁਰੂ ਦਾ ਜਾਪ ਕਰਦੇ ਨੇ, ਆਪਣੇ ਗੁਰੂ ਨੂੰ ਯਾਦ ਕਰਦੇ ਨੇ। ਤੇ ਭਾਈ ਅਕਲ ਜੀ ਉਹਨਾਂ ਗੁਰਸਿੱਖਾਂ ਦੇ ਵਿੱਚੋਂ ਸਨ ਜਿਹੜੇ ਗੁਰੂ ਨੂੰ ਯਾਦ ਕਰਨ ਵਾਲੇ ਸਨ। ਇਹਨਾਂ ਨੇ ਵੱਡਾ ਜੇਰਾ ਰੱਖ ਕੇ ਪਿੰਡ ਦਿਆਂ ਲੋਕਾਂ ਨੂੰ ਆਖਿਆ ਵੀ ਬਰਾਤ ਵਾਪਸ ਨਹੀਂ ਮੋੜਨੀ, ਜੋ ਮੇਰੀ ਬੇਟੀ ਦਾ ਭਾਗ ਆ ਦੇ ਮੱਥੇ ਦੇ ਉੱਤੇ ਲਿਖਿਆ ਹੋਣਾ ਉਸੇ ਤਰ੍ਹਾਂ ਹੀ ਆ, ਤੇ ਇਸੇ ਘਰ ਹੀ ਮੈਂ ਆਪਣੀ ਬੇਟੀ ਨੂੰ ਹੁਣ ਭੇਜਾਂਗਾ ਵਿਆਹ ਕੇ ਫੇਰੇ ਕਰਕੇ, ਤੇ ਜੇ ਮੇਰੇ ਗੁਰੂ ਦੇ ਵਿੱਚ ਤਾਕਤ ਹੋਈ ਤੇ ਹੋ ਸਕਦਾ ਮੇਰੀ ਬੇਟੀ ਦੇ ਸੰਗ ਦੇ ਨਾਲ ਇਹਦਾ ਸਹੁਰਾ ਪਰਿਵਾਰ ਜਿਹੜਾ ਉਹ ਵੀ ਸਾਰਾ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਜੇ। ਮੈਂ ਸਿਦਕ ਡਲਾਉਣ ਵਾਲਾ ਨਹੀਂ, ਮੈਂ ਆਪਣੀ ਬੇਟੀ ਨੂੰ ਸੁਭ ਸਿੱਖਿਆ ਦਿੱਤੀ ਏ, ਉਹ ਗੁਰਸਿੱਖਾਂ ਦੇ ਨਾਲ ਜੁੜੀ ਹੋਈ ਏ, ਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਏ, ਤੇ ਇਸ ਕਰਕੇ ਮੈਨੂੰ ਕੋਈ ਪਰਵਾਹ ਨਹੀਂ, ਮੈਨੂੰ ਉਹਦੇ ਉੱਤੇ ਭਰੋਸਾ, ਉਹਦੇ ਸਿਦਕ ਦੇ ਉੱਤੇ ਭਰੋਸਾ। ਭਾਈ ਅਕਲ ਜੀ ਨੇ ਬੜਾ ਵੱਡਾ ਸਿਦਕ ਰੱਖਿਆ, ਜੰਜ ਨੂੰ ਮਾਣ ਦਿੱਤਾ, ਸਤਿਕਾਰ ਦਿੱਤਾ, ਆਪਣੇ ਘਰ ਦੇ ਵਿੱਚ ਥਾਂ ਦਿੱਤਾ। ਦਿਨ ਚੜਿਆ, ਫੇਰੇ ਹੋਏ ਬੀਬੀ ਸੂਰਤੀ ਦੇ ਭਾਈ ਸਾਧੂ ਦੇ ਨਾਲ। ਜਦੋਂ ਫੇਰੇ ਹੋਏ ਤੇ ਫੇਰੇ ਹੋਣ ਤੋਂ ਬਾਅਦ ਜਦੋਂ ਡੋਲੀ ਦੇ ਵਿੱਚ ਬੀਬੀ ਸੂਰਤੀ ਨੂੰ ਬਿਠਾਉਣ ਲੱਗੇ, ਚਾਰ ਕੁਹਾਰ ਡੋਲੀ ਚੁੱਕਦੇ ਸਨ ਉਹਨਾਂ ਸਮਿਆਂ 'ਚ, ਚੌਂ ਮੋਢਿਆਂ ਦੇ ਉੱਤੇ ਚਾਰ ਬੰਦੇ ਡੋਲੀ ਚੁੱਕ ਕੇ ਲੈ ਕੇ ਜਾਂਦੇ ਸਨ, ਉਦੋਂ ਰਿਵਾਜ ਹੋਰ ਸਨ। ਡੋਲੀ ਤਿਆਰ ਹੋਈ, ਚਾਰ ਕੁਹਾਰ ਜਿਹੜੇ ਉਹਨਾਂ ਡੋਲੀ ਤਿਆਰ ਕੀਤੀ ਚੁੱਕਣ ਵਾਸਤੇ, ਬੀਬੀ ਸੂਰਤੀ ਨੂੰ ਡੋਲੀ ਦੇ ਵਿੱਚ ਪਾਉਣ ਤੋਂ ਪਹਿਲਾਂ ਇਹਦੇ ਮਾਤਾ ਪਿਤਾ ਨੇ ਇੱਕ ਸਿੱਖਿਆ ਦਿੱਤੀ। ਗਿਆਨੀ ਕਰਤਾਰ ਸਿੰਘ ਕਲਾਸ ਵਾਲੀਆ ਲਿਖਦਾ, ਉਹ ਕਹਿੰਦਾ ਜਿਹੜੀ ਇਹਦੇ ਮਾਤਾ ਪਿਤਾ ਨੇ ਸਿੱਖਿਆ ਦਿੱਤੀ ਉਹ ਕੀ ਸੀ, ਕਹਿੰਦੇ ਬਣੀ ਚੰਦਨ ਦਾ ਬੂਟਾ ਤੂੰ ਨੇਕ ਧੀਏ, ਤੇ ਸੋਹਣੀ ਸਿੱਖੀ ਦੀ ਖੁਸ਼ਬੂ ਫੈਲਾਈ ਬੀਬੀ, ਤੇ ਜਿਵੇਂ ਹੋ ਸਕੇ ਤਿਵੇਂ ਪ੍ਰੇਮ ਕਰਕੇ ਸਿੱਖ ਪਤੀ ਦੇ ਤਾਈਂ ਬਣਾਈ ਬੀਬੀ। ਸ਼ਬਦ ਚੋਟ ਸ਼ਬਦ ਤੇ ਪ੍ਰੇਮ ਦੀ ਮਾਰ ਐਸੀ, ਤੇ ਤਾਲੇ ਕੁਫਰ ਦੇ ਸਭ ਤੁੜਵਾਈ ਬੀਬੀ, ਤੇ ਆਪ ਤਰੀ ਸੰਸਾਰ ਕਰਤਾਰ ਸਿੰਘਾਂ ਤੇ ਪੇਕੇ ਤੌਰ ਸਹੁਰਿਆਂ ਤਾਈਂ ਤਰਾਈ ਬੀਬੀ। ਕਹਿੰਦੀ ਆ ਇਹਦੀ ਮਾਂ ਵੀ ਬੇਟਾ ਤੂੰ ਆਪਣੇ ਸਿਦਕ ਦੇ ਵਿੱਚ ਪੱਕੀ ਰਹੀ, ਜੇ ਤੇਰਾ ਸਿਦਕ ਆਪਣੇ ਗੁਰੂ ਤੇ ਪੂਰਾ ਆਇਆ ਨਾ, ਤੇ ਤੇਰੇ ਸਹੁਰੇ ਘਰ ਵਾਲੇ ਵੀ ਤੇਰੇ ਗੁਰੂ ਦੇ ਮਗਰ ਲੱਗ ਜਾਣਗੇ, ਉਹ ਵੀ ਉਹਨੂੰ ਮੱਥਾ ਟੇਕਣ ਲੱਗ ਪੈਣਗੇ। ਤੇ ਜੇ ਤੂੰ ਸਿਦਕ ਤੋਂ ਡੋਲ ਗਈ ਤੇ ਫੇਰ ਅਸੀਂ ਕੁਝ ਕਹਿ ਨਹੀਂ ਸਕਦੇ, ਚੰਗੀ ਸਿੱਖਿਆ ਦੇ ਕੇ। ਤੇ ਇਹਨਾਂ ਨੇ ਜੰਜ ਜਿਹੜੀ ਸੀ ਉਹ ਇੱਥੋਂ ਵਿਦਾ ਕੀਤੀ, ਚਾਰ ਕੁਹਾਰ ਜਿਹੜੇ ਸਨ ਉਹ ਜੰਜ ਡੋਲੀ ਨੂੰ ਚੁੱਕ ਕੇ, ਤੇ ਜੰਜ ਮਗਰ ਮਗਰ ਕੁਝ ਲੋਕ ਤੁਰੇ ਜਾਂਦੇ ਨੇ, ਕੁਝ ਘੋੜਿਆਂ ਦੇ ਉੱਤੇ ਨੇ, ਕੁਝ ਪੈਦਲ ਤੁਰ ਕੇ ਜੰਜ ਜਾ ਰਹੀ ਹੈ, ਤੇ ਉੱਥੋਂ ਆਪਣੀ ਜੰਜ ਜਿਹੜੀ ਸੀ ਡੋਲੀ ਲੈ ਕੇ ਤੇ ਵਾਪਸ ਪਿੰਡ ਤੁਕਲਾਣੀ ਵਾਲੇ ਪਾਸੇ ਨੂੰ ਆ ਗਈ, ਬਠਿੰਡੇ ਵਾਲੇ ਪਾਸੇ ਨੂੰ ਵੱਡੇ ਘਰ ਤੋਂ। ਜਦੋਂ ਤੁਕਲਾਣੀ ਤੋਂ ਵੱਲ ਨੂੰ ਜੰਜ ਜਿਹੜੀ ਉਹ ਤੁਰੀ ਵੱਡੇ ਘਰ ਤੋਂ, ਤੇ ਤੁਰਦਿਆਂ ਤੁਰਦਿਆਂ ਰਸਤੇ ਦੇ ਵਿੱਚ ਮੰਜਲਾਂ ਮਾਰਦੀ ਮਾਰਦੀ ਜੰਜ ਜਿਹੜੀ ਆ ਤੁਕਲਾਣੀ ਪਿੰਡ ਦੇ ਅੱਧ ਦੇ ਵਿੱਚ ਤੁਰ ਪਈ, ਅੱਧ ਦੇ ਵਿੱਚ ਆ ਕੇ ਰੁਕ ਗਈ। ਇੱਥੇ ਦੀਨ ਦੁਨੀ ਦੇ ਵਾਲੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਬਿਰਾਜਮਾਨ ਨੇ, ਦੀਵਾਨ ਸੱਜੇ ਹੋਏ ਨੇ, ਸੰਗਤਾਂ ਆ ਕੇ ਦਰਸ਼ਨ ਕਰ ਰਹੀਆਂ ਨੇ, ਦੇ ਕੇ ਦਾਜ ਦਹੇਜ ਸਨਮਾਨ ਕਰਕੇ ਜੰਜ ਵਿਦਾ ਕੀਤੀ, ਬੇਟੀ ਪਾਏ ਡੋਲੀ। ਤੇ ਰੁੱਤ ਗਰਮੀਆਂ ਦੀ ਧੁੱਪ ਸਖਤ ਪੈਂਦੀ, ਤੇ ਰਾਤ ਪਿਛਲੀ ਤੁਰੇ ਉਠਾਏ ਡੋਲੀ, ਕੁਝ ਦੂਰ ਜੰਜ ਅੱਗੇ ਲੰਘ ਗਈ ਸੀ, ਤੇ ਲਾੜੇ ਸਣੇ ਪਿੱਛੇ ਰਹਿ ਜਾਏ ਡੋਲੀ, ਤੇ ਬੀਬੀ ਸੋਚਦੀ ਜਾਏ ਕਰਤਾਰ ਸਿੰਘਾਂ ਤੇ ਪਹੁੰਚੀ ਗੁਰਾਂ ਦੇ ਪਾਸ ਹੈ ਆਏ ਡੋਲੀ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਸੱਜਿਆ ਹੋਇਆ, ਤੇ ਜਦੋਂ ਦੀਵਾਨ ਦੀ ਗੂੰਜ ਜਿਹੜੀ ਸੀ, ਦੀਵਾਨ ਦੀ ਆਵਾਜ਼ ਜਿਹੜੀ ਡੋਲੀ ਵਿੱਚ ਬੈਠੀ ਹੋਈ ਬੀਬੀ ਸੂਰਤੀ ਦੇ ਕੰਨਾਂ ਦੇ ਵਿੱਚ ਪਈ, ਤੇ ਇਹਨੇ ਸੋਚਿਆ ਮਨਾ ਐਂ ਜਾਪਦਾ ਵੀ ਜਿਵੇਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਇੱਥੇ ਕਿਤੇ ਨਜ਼ਦੀਕ ਨੇ, ਤੇ ਮੈਨੂੰ ਇੰਜ ਪ੍ਰਤੀਤ ਹੁੰਦਾ ਵੀ ਉਹ ਮੇਰੇ ਅੰਗ ਸੰਗ ਹੀ ਤੁਰੇ ਫਿਰਦੇ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ। ਤੇ ਸਤਸੰਗੀਓ, ਇਹਨੇ ਕੁਹਾਰਾਂ ਨੂੰ ਇਸ਼ਾਰਾ ਕੀਤਾ ਕਿ ਜਿਹੜੀ ਡੋਲੀ ਆ ਇਹਨੂੰ ਰੋਕ ਦਿਓ, ਉਹਨਾਂ ਨੇ ਡੋਲੀ ਰੋਕ ਦਿੱਤੀ। ਬੀਬੀ ਸੂਰਤੀ ਨੇ ਡੋਲੀ ਦੇ ਵਿੱਚੋਂ ਝਾਤ ਮਾਰੀ, ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਹਮਣੇ ਬੈਠੇ ਹੋਏ ਨੇ, ਤੇ ਦੀਵਾਨ ਸੱਜਿਆ ਹੋਇਆ, ਸਿੱਖ ਸੰਗਤਾਂ ਆ ਕੇ ਦਰਸ਼ਨ ਕਰ ਰਹੀਆਂ ਨੇ। ਬੀਬੀ ਸੂਰਤੀ ਦਾ ਮਨ ਜਿਹੜਾ ਬੇਹਬਲ ਹੋ ਗਿਆ ਗੁਰੂ ਦੇ ਦਰਸ਼ਨਾਂ ਤਾਈਂ, ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈਂ, ਬਿਲਪ ਕਰੇ ਚਾਤਰਕ ਕੀ ਨਿਆਈ, ਤੇ ਤ੍ਰਿਖਾ ਨਾ ਉਤਰੈ ਸਾਂਤ ਨਾ ਆਵੇ, ਬਿਨ ਦੇਖੇ ਸੰਤ ਪਿਆਰੇ ਜੀਓ। ਬੀਬੀ ਸੂਰਤੀ ਦਾ ਜਿਹੜਾ ਮਨ ਸੀ ਇਹ ਪਪੀਹੇ ਵਾਂਗੂ ਕੂਕ ਉੱਠਿਆ, ਜਿਵੇਂ ਪਪੀਹਾ ਸੁਬੰਤੀ ਦੀ ਬੂੰਦ ਨੂੰ ਚਾਹੁੰਦਾ ਵੀ ਉਹਨੂੰ ਮਿਲ ਜਾਵੇ, ਇਵੇਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਬੀਬੀ ਸੂਰਤੀ ਲੋਚਦੀ ਏ। ਕੁਹਾਰਾਂ ਨੂੰ ਕਹਿ ਕੇ ਡੋਲੀ ਰੁਕਵਾ ਲਈ ਤੇ ਡੋਲੀ ਰੁਕਵਾ ਕੇ ਡੋਲੀ ਦੇ ਵਿੱਚੋਂ ਨਿਕਲ ਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਵਾਲੇ ਪਾਸੇ ਨੂੰ ਭੱਜ ਪਈ ਬੀਬੀ ਸੂਰਤੀ। ਅੱਗੇ ਦੀਵਾਨ ਸੱਜੇ ਹੋਏ ਨੇ। ਇਧਰੋਂ ਜਿਹੜਾ ਇਹਦਾ ਘਰ ਵਾਲਾ ਸੀ ਸਾਧੂ, ਉਹਦਾ ਪਿਤਾ ਜਿਹੜਾ ਸਾਧਾ, ਉਹ ਆਪਣੇ ਪੁੱਤਰ ਨੂੰ ਕਹਿਣ ਲੱਗਾ, ਆਂਦਾ ਪੁੱਤਰ ਇਹਨੇ ਸਾਡੀ ਗੱਲ ਨਹੀਂ ਮੰਨਣੀ ਜਿਹੜੀ ਅੱਜ ਸਾਡੇ ਪੁੱਛੇ ਤੋਂ ਬਗੈਰ ਡੋਲੀ ਦੇ ਵਿੱਚੋਂ ਨਿਕਲ ਕੇ ਤੇ ਗੁਰੂ ਆਪਣੇ ਵਾਲੇ ਵੱਲ ਪਾਸੇ ਭੱਜ ਤੁਰੀਏ, ਉਹਨੇ ਕੱਲ ਨੂੰ ਸਾਡੀ ਗੱਲ ਕਿੱਥੋਂ ਮੰਨਣੀ ਹੈ, ਕਿਰਪਾਨ ਕੱਢ ਕੇ ਮਿਆਨ ਦੇ ਵਿੱਚੋਂ ਤੇ ਇਹਦੀ ਧੌਣ ਇਹਦੇ ਗੁਰੂ ਦੇ ਸਾਹਮਣੇ ਲਾ ਦੇ, ਇਹਨੂੰ ਪਤਾ ਲੱਗ ਜੇ ਵੀ ਡੋਲੀ ਦੇ ਵਿੱਚੋਂ ਕਿਵੇਂ ਨਿਕਲ ਕੇ ਜਾਈਦਾ, ਇਹ ਕਿਵੇਂ ਆਪਣਾ ਵਾਰ ਕਰਦੇ ਆ। ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਬੀਬੀ ਸੂਰਤੀ ਸਿੱਖੀ ਦੀ ਮੰਗ ਕਰਦੀ ਆ ਵੀ ਸੱਚੇ ਪਾਤਸ਼ਾਹ ਮੈਨੂੰ ਸਿੱਖੀ ਦੇ ਦਿਓ। ਅਗਲੀ ਕਵਿਤਾ ਦੇ ਵਿੱਚ ਇਉਂ ਬੇਨਤੀ ਕਰਨ ਲੱਗੇ,
ਗੁਰ ਚਰਨੀ ਸਿਰ ਤਰ ਕੇ ਨੈਨੋ ਨੀਰ ਵਹਾਉਣ ਲੱਗੀ, ਹੱਥ ਜੋੜ ਗਲ ਪੱਲਾ ਪਾ ਕੇ ਇੰਜ ਪਰਮਾਉਣ ਲੱਗੀ, ਹੱਥ ਜੋੜ ਗਲ ਪੱਲਾ ਪਾ ਕੇ ਇੰਜ ਪਰਮਾਉਣ ਲੱਗੀ।
ਮੈਂ ਤੱਤੜੀ ਦੇ ਜਨਮ ਜਨਮ ਦੇ ਪੜਦੇ ਟੱਕ ਲਵੋ, ਦੀਨ ਦੁਨੀ ਦੇ ਦਾਤਾ ਮੇਰੀ ਸਿੱਖੀ ਰੱਖ ਲਵੋ, ਦੀਨ ਦੁਨੀ ਦੇ ਦਾਤਾ ਮੇਰੀ ਸਿੱਖੀ ਰੱਖ ਲਵੋ।
ਵੱਡੇ ਘਰ ਦੇ ਰਹਿਣ ਵਾਲੇ ਗੁਰਸਿੱਖ ਦੀ ਜਾਈ ਹਾਂ, ਮਨ ਮਤੀਆਂ ਦੇ ਚੱਲੀ ਤੋਖੇ ਨਾਲ ਵੀ ਆਈ ਹਾਂ, ਮੈਂ ਮਨ ਮਤੀਆਂ ਦੇ ਚੱਲੀ ਤੋਖੇ ਨਾਲ ਵੀ ਆਈ ਹਾਂ।
ਉਹ ਬਾਣੀ ਬਾਣੇ ਖਾਤਰ ਕਰ ਹੁਣ ਮੇਰਾ ਪੱਖ ਲਵੋ, ਦੀਨ ਦੁਨੀ ਦੇ ਦਾਤਾ ਮੇਰੀ ਸਿੱਖੀ ਰੱਖ ਲਵੋ, ਦੀਨ ਦੁਨੀ ਦੇ ਦਾਤਾ ਮੇਰੀ ਸਿੱਖੀ ਰੱਖ ਲਵੋ।
ਓ ਜੋ ਵਿਆਦੜ ਹੈ ਮੇਰਾ ਇਹ ਪਿੰਡ ਤੁਕਲਾਣੀ ਦਾ, ਉਹ ਸਾਰਾ ਪਿੰਡ ਹੈ ਸਰਵਰੀਆਂ ਦਾ ਚੇਲਾ ਜਾਣੀ ਦਾ, ਸਾਰਾ ਪਿੰਡ ਸਰਵਰੀਆਂ ਦਾ ਚੇਲਾ ਜਾਣੀ ਦਾ।
ਆਉਣ ਖੜਕ ਦੇ ਢੋਲ, ਆਉਣ ਖੜਕ ਦੇ ਢੋਲ ਬੇਸ਼ੱਕ ਦੀ ਅੱਖੀ ਤੱਕ ਲਵੋ, ਦੀਨ ਦੁਨੀ ਦੇ ਦਾਤਾ ਮੇਰੀ ਸਿੱਖੀ ਰੱਖ ਲਵੋ, ਦੀਨ ਦੁਨੀ ਦੇ ਦਾਤਾ ਮੇਰੀ ਸਿੱਖੀ ਰੱਖ ਲਵੋ।
ਓ ਤੋੜ ਦਿਓ ਅੱਜ ਦਾਤਾ, ਤੋੜ ਦਿਓ ਅੱਜ ਦਾਤਾ ਵਹਿਮ ਭਰਮਾਂ ਦੀਆਂ ਕੜੀਆਂ ਨੂੰ, ਗੁਰੂ ਨਾਨਕ ਦੇ ਸਿੱਖ ਨਾ ਪੂਜਣਾ ਕਬਰਾਂ ਮੜੀਆਂ ਨੂੰ, ਗੁਰੂ ਨਾਨਕ ਦੇ ਸਿੱਖ ਨਾ ਪੂਜਣਾ ਉਹ ਕਬਰਾਂ ਮੜੀਆਂ ਨੂੰ।
ਉਹ ਵਹਿਮ ਭਰਮ ਦੇ ਵਾਰ ਨੂੰ ਗਿਆਨ ਦੀ ਢਾਲ ਤੇ ਟੱਕ ਲਵੋ, ਦੀਨ ਦੁਨੀ ਦੇ ਦਾਤਾ ਮੇਰੀ ਸਿੱਖੀ ਰੱਖ ਲਵੋ, ਦੀਨ ਦੁਨੀ ਦੇ ਦਾਤਾ ਮੇਰੀ ਸਿੱਖੀ ਰੱਖ ਲਵੋ।
ਓ ਜੇ ਮਾਲਕ ਤੇ ਸੱਸ ਸਹੁਰੇ ਦੀ ਗੱਲ ਨਾ ਮੰਨੀ ਮੈਂ, ਰਿਸ਼ਤੇਦਾਰਾਂ ਤੇ ਦੁਨੀਆਂ ਵੱਲੋਂ ਜਾਊਂਗੀ ਡੰਨੀ ਮੈਂ, ਰਿਸ਼ਤੇਦਾਰਾਂ ਦੁਨੀਆਂ ਵੱਲੋਂ ਜਾਊਂਗੀ ਡੰਨੀ ਮੈਂ।
ਓ ਉਹਨਾਂ ਦੇ ਦਿਲ ਵਸ ਕੇ ਖੋਲ ਧਿਆਨ ਦੀ ਅੱਖ ਲਵੋ, ਉਹਨਾਂ ਦੇ ਦਿਲ ਵਸ ਕੇ ਖੋਲ ਧਿਆਨ ਦੀ ਅੱਖ ਲਵੋ, ਦੀਨ ਦੁਨੀ ਦੇ ਦਾਤਾ ਮੇਰੀ ਸਿੱਖੀ ਰੱਖ ਲਵੋ, ਦੀਨ ਦੁਨੀ ਦੇ ਦਾਤਾ ਮੇਰੀ ਸਿੱਖੀ ਰੱਖ ਲਵੋ।
ओ मालिक मेरा आउंदा, मालिक मेरा आउंदा यो गुस्से विच भरिया जे, माड़ा चंगा बोलू जो भी उस तो सरिया जे, माड़ा चंगा बोलू जो भी उस तो सरिया जे।
ओ बस जो ओ दे हिरदे आप ही हो प्रतख लवो, बस जो ओ दे हिरदे आप ही हो प्रतख लवो, दीन दुनी दे दाता मेरी सिखी रख लवो, दीन दुनी दे दाता मेरी सिखी रख लवो।
ओ तू कट कट दी जाने मैं ता औगणहारियां, आन डिगी दर तेरे मैं ता करमा मारियां, दाता आन डिगी दर तेरे मैं ता करमा मारियां।
ओ जो अगे लिख आउणा ओ जरनैल नू दस लवो, जो अगे लिख आउणा ओ जरनैल नू दस लवो, दीन दुनी दे दाता मेरी सिखी रख लवो, दीन दुनी दे दाता मेरी सिखी रख लवो। बीबी सूरती ने गुरु हरगोबिंद सच्चे पातशाह जी दे दर्शन करन वास्ते मन बना लिया कि गुरु दे दर्शन करने ने, पर इधरों जिहड़ा इहदा सौरा सी साधा इन्हें अपने पुत्र साधु नूं आखिया, पुत्र जिहड़ी अज अपनी मर्जी दे नाल डोली दे विचों निकल के अपने गुरु वाले पासे नूं तुर पई है, इन्हें कल नूं अपनी गल नहीं मननी। तू इस तरह कर, आ म्यान दे विच तेरे कोल कृपान है, ये कृपान कढ़ के दी धौण ला के सुट दे। ते सतसंगियो गुरु हरगोबिंद सच्चे पातशाह जी दी शरण ग्रहण करन वास्ते बीबी सूरती जिहड़ी आ तुरी जांदी है, पर गल सिर्फ इन्नी सी कि इहदा गुरसिखी दे उत्ते गुरु दे उत्ते भरोसा सी, ते इहदा घर वाला ते इहदा सहुरा परिवार जिहड़ा पीर नूं मनदे सन। मड़िया मसाणा की पूजा जड़ी है गुरु साहब ने रोकी है गुरबाणी के सिद्धांत अनुसार। श्री सतगुरु प्रताप सिंह सच्चे पातशाह जी दे वक्त जस जीवन दे विच कथा आउंदी है, कहिंदे इत्थे लंगर दे विच दुकान दे उत्तों एक सिख तेल लैण वास्ते गया कि मैं दीवा जगाउणा दीवा, श्री सतगुरु हरि सिंह सच्चे पातशाह जी की जगह दे उत्ते जिहड़ी जगह इत्थे बनी हुई है आ थड़ा जिहड़ा जिथे नाम सिमरन हुंदा सतगुरु जी का आसन लगता है, इस जगह दे उत्ते दीवा जगाउण वास्ते उन्हें जाके सेवादार तो तेल मंगया, ते उन्हें मना कर दिता कहिंदा तेल है नहीं है, जे किसी होर काम वास्ते लैके जाना तो लै जा, पर मैं तैनू जगह दे उत्ते दीवा जगाउण वास्ते तेल नहीं देना। गल वध गई, रौला पै गया, तू तू मैं हुंदी हुंदी गल श्री सतगुरु प्रताप सिंह सच्चे पातशाह जी तक कपड़ गई। श्री सतगुरु प्रताप सिंह सच्चे पातशाह जी ने इन्ना ही बचन किया कि मेरी ढिल रही है हुण तक, इन्ना बचन करके सवेरे आसा की वार लगी। आसा की वार लगन तो उपरंत सतगुरु प्रताप सिंह सच्चे पातशाह जी ने सिखां नूं आख्या कि कई लैके आओ, एक कई लियांदी ते जिहड़ा थड़ा बनिया होया सी सतगुरु हरि सिंह दा अपने हत्थां दे नाल सतगुरु प्रताप सिंह सच्चे पातशाह ने ढह ढेरी कर दिता, साफ कर दिता। माता जीवन कौर जी आए, उन्होंने आके आख्या इस तरह ना करो, सतगुरु हरि सिंह दी यादगार आ, इहनू ना ढाओ। ते सतगुरु प्रताप सिंह जी ने आख्या जीवन कौरे मैं ढा नहीं रहा, मैं इहनू बनाउण लगा आ, इह बनाउण लगा मैं, ढाउण नहीं लगा। ਇਹ ਫਿਰ ਸਤਿਗੁਰੁ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਹਰੀ ਮੰਦਿਰ ਬਣਿਆ ਵੀ ਇੱਥੇ ਸੰਗਤਾਂ ਨਾਮ ਜਪਣਗੀਆਂ, ਬੈਠ ਕੇ ਸਤਸੰਗ ਹੋਊਗਾ, ਭਜਨ ਬੰਦਗੀ ਹੋਊਗੀ। ਇਹ ਗੁਰੂ ਦੀ ਸਾਰੀ ਬਖਸ਼ਿਸ਼ ਆ ਜਿਹੜੀ ਆਪਾਂ ਵੇਖ ਰਹੇ ਹਾਂ। ਉਦੋਂ ਇਸ ਦੀ ਸ਼ਕਲ ਹੋਰ ਸੀ, ਹੁਣ ਨਵ ਨਿਹਾਰ ਜਿਹੜੀ ਹੈ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਸਤਿਗੁਰੂ ਉਦੇ ਸਿੰਘ ਦੀ ਕਿਰਪਾ ਦੇ ਨਾਲ ਇਹਦੀ ਨਿਹਾਰ ਆਪਾਂ ਹੁਣ ਵੇਖ ਰਹੇ ਹਾਂ ਵੀ ਇਸ ਤਰ੍ਹਾਂ ਦਾ ਸੁੱਖ ਆਪਾਂ ਨੂੰ ਘਰ ਦੇ ਵਿੱਚ ਨਹੀਂ, ਜਿਹੜਾ ਸੁੱਖ ਆਪਾਂ ਇੱਥੇ ਬੈਠ ਕੇ ਮਹਿਸੂਸ ਕਰਦੇ ਹਾਂ। ਸੋ ਸਤਸੰਗਿਓ ਮੈਂ ਇਹ ਬੇਨਤੀ ਕਰ ਰਿਹਾ ਸੀ ਕਿ ਬੀਬੀ ਸੂਰਤੀ ਜਿਹੜੀ ਇਹ ਆਪਣੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਤੁਰ ਪਈ ਤੇ ਕਬੀਰ ਸਾਹਿਬ ਦਾ ਇੱਕ ਸਲੋਕ ਆਉਂਦਾ ਹੈ, ਸ਼ਬਦ ਆਉਂਦਾ ਹੈ ਗੁਰਬਾਣੀ ਦੇ ਵਿੱਚ। ਕਬੀਰ ਸਾਹਿਬ ਕਹਿੰਦੇ ਪਾਤੀ ਤੋਰੇ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੇ ਸੋ ਪਾਹਣ ਨਿਰ ਜੀਓ, ਭੁੱਲੀ ਮਾਲਣੀ ਹੈ ਏਓ ਤੇ ਸਤਿਗੁਰ ਜਾਗਤਾ ਹੈ ਦੇਓ। ਕਹਿੰਦੇ ਨੇ ਕਿ ਇੱਕ ਮਾਲਣ ਜਿਹੜੀ ਏ ਉਹ ਬਾਗ ਦੇ ਵਿੱਚ ਫੁੱਲ ਤੋੜਨ ਜਾਂਦੀ ਹੈ, ਪਾਤੀ ਤੋਰੇ ਮਾਲਣੀ ਪਾਤੀ ਪਾਤੀ ਜੀਓ, ਪਰ ਉਹ ਮਾਲਣ ਨੂੰ ਇਹ ਨਹੀਂ ਪਤਾ ਵੀ ਪੱਤੇ ਪੱਤੇ ਦੇ ਵਿੱਚ ਜਾਣ ਆ, ਰੁੱਖਾਂ ਦੇ ਵਿੱਚ ਵੀ ਜਾਣ ਆ, ਤੇ ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਿਰ ਜੀਓ। ਕਬੀਰ ਸਾਹਿਬ ਕਹਿੰਦੇ ਜਿਹੜੇ ਪੱਥਰ ਦੇ ਵਾਸਤੇ, ਜਿਸ ਪੱਥਰ ਤੇ ਚੜਾਉਣ ਵਾਸਤੇ ਪੱਤਿਆਂ ਨੂੰ ਫੁੱਲਾਂ ਨੂੰ ਤੋੜਦੀ ਹੈ ਨਾ, ਮਾਲਣ ਇਹ ਨਹੀਂ ਜਾਣਦੀ ਕਿ ਉਹ ਤਾਂ ਨਿਰ ਜੀਓ ਆ, ਉਹਦੇ ਵਿੱਚ ਜਾਣ ਨਹੀਂ ਆ, ਨਿਰ ਜੀਓ ਆ। ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਿਰ ਜੀਓ। ਕਹਿੰਦੇ ਭੁੱਲੀ ਮਾਲਣੀ ਹੈ ਉਹ, ਮਾਲਣ ਭੁੱਲ ਗਈ ਆ, ਉਹਨੂੰ ਗਿਆਨ ਨਹੀਂ ਹੈ, ਤੇ ਸਤਿਗੁਰ ਜਾਗਤਾ ਹੈ ਦਿਓ। ਬ੍ਰਹਮ ਡਾਰੀ ਵਿਸ਼ਨ ਡਾਰੀ ਫੂਲ ਸੰਕਰ ਦਿਓ, ਤੇ ਕਹਿੰਦੇ ਤੀਨ ਦੇਵ ਪ੍ਰਤੱਖ ਤੋਰਹਿ ਕਰਹਿ ਕਿਸ ਕੀ ਸਿਓ। ਉਹ ਕਹਿੰਦੇ ਆ ਵੀ ਵਿਸ਼ਨ ਡਾਰੀ ਵਿਸ਼ਨੂੰ ਭਗਵਾਨ ਜਿਹੜਾ ਉਹ ਟਾਹਣੀਆਂ ਦੇ ਵਿੱਚ ਵੱਸਦਾ, ਫੁੱਲਾਂ ਦੇ ਵਿੱਚ ਸ਼ੰਕਰ ਭਗਵਾਨ ਵੱਸਦਾ, ਭਗਵਾਨ ਸ਼ਿਵ ਜੀ, ਤੇ ਜਦੋਂ ਮਾਲਣ ਫੁੱਲ ਨੂੰ ਤੋੜ ਲੈਂਦੀ, ਤਿੰਨਾਂ ਦੇਵਤਿਆਂ ਨੂੰ ਤੇ ਉਹਨੇ ਨਾਰਾਜ਼ ਕਰ ਲਿਆ, ਤਿੰਨਾਂ ਇਸ਼ਟਾਂ ਨੂੰ ਤੇ ਨਾਰਾਜ਼ ਕਰ ਲਿਆ, ਫਿਰ ਸੇਵਾ ਕਿਹਦੀ ਕਰਨੀ ਰਹਿ ਗਈ ਪਿੱਛੇ। ਇਸ ਕਰਕੇ ਕਹਿੰਦੇ ਨੇ ਕਿ ਗੁਰੂ ਦੇ ਉੱਤੇ ਭਰੋਸਾ ਰੱਖੋ, ਜਿਹੜੇ ਪਖੰਡ ਆ ਉਹ ਛੱਡ ਦਿਓ। ਤੇ ਸਤਸੰਗੀ ਉਹ ਬੀਬੀ ਸੂਰਤੀ ਨੇ ਗੁਰੂ ਦੇ ਉੱਤੇ ਭਰੋਸਾ ਰੱਖਿਆ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅੱਪੜ ਗਈ। ਇਹਦਾ ਘਰ ਵਾਲਾ ਨੰਗੀ ਤਲਵਾਰ ਲੈ ਕੇ ਇਹਦੇ ਵੱਲ ਨੂੰ ਭੱਜਾ ਜਾਂਦਾ ਵੀ ਅੱਜ ਮੈਂ ਇਹਨੂੰ ਜਿਉਂਦਾ ਨਹੀਂ ਛੱਡਣਾ, ਇਹਨੂੰ ਖਤਮ ਕਰ ਦੇਣਾ ਮੈਂ। ਹੱਥ ਵਿੱਚ ਨੰਗੀ ਕਿਰਪਾਨ ਫੜੀ ਹੋਈ ਏ ਤੇ ਬੀਬੀ ਸੂਰਤੀ ਮੱਥਾ ਟੇਕ ਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਨਤਮਸਤਕ ਹੋ ਕੇ ਝੋਲੀ ਫੈਲਾ ਕੇ ਬੈਠ ਗਈ। ਗੁਰੂ ਸਾਹਿਬ ਕਹਿੰਦੇ ਬੀਬੀ ਸੂਰਤੀ ਮੰਗ ਕੀ ਮੰਗਦੀ ਏ, ਅਸੀਂ ਤੇਰੇ ਉੱਤੇ ਖੁਸ਼ ਹਾਂ। ਇਹ ਝੋਲੀ ਅੱਡ ਕੇ ਕਹਿਣ ਲੱਗੀ ਸੱਚੇ ਪਾਤਸ਼ਾਹ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਮੈਨੂੰ ਸਿੱਖੀ ਚਾਹੀਦੀ ਆ, ਮੇਰੇ ਘਰ ਦੇ ਵਿੱਚ ਸਿੱਖੀ ਦੀ ਦਾਤ ਬਖਸ਼ ਦਿਓ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਅੰਤਰਜਾਮੀ ਗੁਰੂ ਮਿਹਰਬਾਨ ਹੋ ਕੇ ਤੇ ਮੁੱਖੋਂ ਆਖਦੇ ਹੌਂਸਲਾ ਧਾਰ ਬੀਬੀ, ਤੇ ਸਿੱਖੀ ਸਿਦਕ ਤੇਰਾ ਰਾਖਾ ਹਰ ਥਾਂ ਤੇ ਦਊਗਾ ਵਿਗੜੇ ਕਾਜ ਸਵਾਰ ਬੀਬੀ, ਤੇਰੀ ਕੁੱਖ ਤੋਂ ਹੋਵੇਗਾ ਲਾਲ ਪੈਦਾ ਤੇਜ ਵਾਲਾ ਤੇ ਰੂਪ ਅਪਾਰ ਬੀਬੀ, ਤੇ ਸਿੱਖੀ ਰਹੂਗੀ ਸਦਾ ਹੀ ਘਰ ਤੇਰੇ, ਤੇਰਾ ਹੋਵੇਗਾ ਸਿੱਖ ਪਰਿਵਾਰ ਬੀਬੀ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਬੀਬੀ ਸੂਰਤੀ ਘਬਰਾ ਨਾ, ਤੇਰੇ ਘਰੋਂ ਸਿੱਖ ਬੱਚਾ ਪੈਦਾ ਹੋਏਗਾ, ਉਹਦਾ ਬੇਸ਼ੁਮਾਰ ਰੂਪ ਹੋਏਗਾ, ਰੂਪ ਕਿਸੇ ਤੋਂ ਝੱਲਿਆ ਨਹੀਂ ਜਾਏਗਾ, ਤੇ ਸਿੱਖੀ ਸਦਾ ਤੇਰੇ ਘਰ ਰਹੂਗੀ। ਇਹ ਵਰ ਦੇ ਦਿੱਤਾ, ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਅਜੇ ਗੁਰਗੱਦੀ ਤੇ ਬਿਰਾਜਮਾਨ ਨਹੀਂ ਸਨ ਹੋਏ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਿੱਖਾਂ 'ਚ ਜ਼ਮੀਨਾਂ ਵੰਡਣ ਲੱਗੇ, ਤੇ ਜਦੋਂ ਜ਼ਮੀਨਾਂ ਵੰਡ ਦਿੱਤੀਆਂ ਕੁਝ ਸਿੱਖਾਂ ਦੇ ਵਿੱਚ, ਤੇ ਇੱਕ ਸਿੱਖ ਨੱਥਾ ਸਿੰਘ ਨੂੰ ਕਹਿੰਦੇ ਨੱਥਾ ਸਿਆਂ ਜਾ ਕੇ ਵੱਡੇ ਕਾਕੇ ਭਾਵ ਕੇ ਸਤਿਗੁਰੂ ਜਗਜੀਤ ਸਿੰਘ ਨੂੰ ਪੁੱਛ ਕੇ ਆ ਵੀ ਜੇ ਤੈਨੂੰ ਕੁਝ ਚਾਹੀਦਾ ਤੇ ਮੈਨੂੰ ਹੁਣ ਦੱਸ ਦੇ, ਮੁੜ ਕੇ ਕੱਲ ਨੂੰ ਨਾ ਆਖੀ ਮੈਨੂੰ ਕੁਝ ਦਿੱਤਾ ਨਹੀਂ ਮੇਰੇ ਗੁਰੂ ਪਿਤਾ ਨੇ। ਨੱਥਾ ਸਿੰਘ ਆਇਆ, ਉਹਨੇ ਆ ਕੇ ਵੱਡੇ ਸਾਹਿਬਜ਼ਾਦੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਅੱਗੇ ਅਰਜ਼ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ ਜੀਓ ਕਿ ਸਤਿਗੁਰੂ ਪ੍ਰਤਾਪ ਸਿੰਘ ਤੁਹਾਡੇ ਗੁਰੂ ਪਿਤਾ ਦਾ ਹੁਕਮ ਆਇਆ ਕਿ ਸਿੱਖਾਂ ਸੇਵਕਾਂ ਦੇ ਵਿੱਚ ਜ਼ਮੀਨਾਂ ਵੰਡੀਆਂ ਨੇ, ਤੇ ਜੇ ਤੁਹਾਨੂੰ ਵੀ ਕੁਝ ਚਾਹੀਦਾ ਤੇ ਦੱਸ ਦਿਓ, ਬਾਅਦ ਦੇ ਵਿੱਚ ਨਾ ਆਖਿਓ ਵੀ ਮੈਨੂੰ ਕੁਝ ਮਿਲਿਆ ਨਹੀਂ ਹੈ। ਤੇ ਸਾਧ ਸੰਗਤ ਜੀ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਕਛਹਿਰੇ ਨੂੰ ਫੜ ਕੇ ਹੱਥ ਵਿੱਚ ਇਸ਼ਾਰਾ ਕਰਕੇ ਆਖਿਆ ਮੈਨੂੰ ਤੇ ਆਹ ਚਾਹੀਦਾ, ਮੈਨੂੰ ਜ਼ਮੀਨਾਂ ਨਹੀਂ ਚਾਹੀਦੀਆਂ, ਮੈਨੂੰ ਪੈਸਾ ਨਹੀਂ ਚਾਹੀਦਾ, ਮੈਨੂੰ ਧਨ ਨਹੀਂ ਚਾਹੀਦਾ, ਮੈਨੂੰ ਸਿੱਖੀ ਚਾਹੀਦੀ ਆ, ਤੇ ਮੇਰੇ ਗੁਰੂ ਪਿਤਾ ਮੇਰੇ ਤੇ ਕਿਰਪਾ ਕਰਨ, ਮੈਨੂੰ ਸਿੱਖੀ ਦੀ ਦਾਤ ਬਖਸ਼ਣ, ਸਿੱਖੀ ਵਿੱਚ ਮੈਂ ਸਦਾ ਪ੍ਰਪਾ ਕਰਵਾਂ। ਸਤਸੰਗੀ ਉਹ ਹੁੰਦੀ ਨਿਮਰਤਾ ਦੀ ਗੱਲ, ਇਹ ਹੁੰਦੀ ਦਇਆ ਦੀ ਗੱਲ, ਇਹ ਹੁੰਦੀ ਆ ਗੁਰੂ ਦੇ ਸੁਭਾਅ ਦੀ ਗੱਲ। ਸੋ ਮੈਂ ਇਹ ਬੇਨਤੀ ਕਰ ਰਿਹਾ ਸੀ ਕਿ ਇਹ ਜਿਹੜਾ ਸਾਧੂ ਆ ਇਹਨੇ ਹੱਥ ਵਿੱਚ ਨੰਗੀ ਕਿਰਪਾਨ ਫੜੀ ਹੋਈ ਏ, ਬੀਬੀ ਸੂਰਤੀ ਨੂੰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਵਰ ਦੇ ਰਹੇ ਨੇ ਤੇ ਇਹ ਤਲਵਾਰ ਚੱਕ ਕੇ ਪੂਰੇ ਜੋਸ਼ ਦੇ ਵਿੱਚ ਆ ਕੇ ਇਹਦੀ ਗਰਦਨ ਦੇ ਉੱਤੇ ਆਪਣੀ ਘਰਵਾਲੀ ਦੀ ਗਰਦਨ ਵੱਢਣ ਲਈ ਵਾਰ ਕਰਨ ਲੱਗਦਾ ਤੇ ਗੁਰੂ ਅਰਗੋਬਿੰਦ ਸੱਚੇ ਪਾਤਸ਼ਾਹ ਆਪਣੇ ਨੈਣ ਜਿਹੜੇ ਨੇ ਇਹ ਸਾਧੂ ਦੇ ਉੱਤੇ ਪਾਉਂਦੇ, ਕਿਰਪਾ ਕਰਦੇ ਆ, ਨੈਣਾਂ ਦੀ ਦ੍ਰਿਸ਼ਟੀ ਇਹਦੇ ਉੱਤੇ ਮਾਰਦੇ ਨੇ ਤੇ ਸਤਸੰਗੀਓ ਥਰ ਥਰਾਟ ਪਈ ਉਸਦੇ ਦੇਲੇ ਅੰਦਰ ਤੇ ਸਾਧੂ ਪਲਟ ਕੇ ਹੋਰ ਦਾ ਹੋਰ ਹੋਇਆ ਤੇ ਡਿੱਗਾ ਗੁਰੂ ਅਰਗੋਬਿੰਦ ਪਾਤਸ਼ਾਹ ਦੇ ਆਣ ਚਰਨੀ ਤੇ ਮਾਣੇ ਉਸ ਦਾ ਵਾਂਗ ਚਕੋਰ ਹੋਇਆ। ਜਦੋਂ ਗੁਰੂ ਅਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਿਗਾਹ ਦਾ ਇਸ਼ਾਰਾ ਮਾਰਿਆ, ਨੂਰੀ ਨੈਣਾ ਦੀ ਕਸ਼ਿਸ਼ੇ ਦੇ ਕੋਲੋਂ ਝੱਲੀ ਨਾ ਗਈ, ਤਲਵਾਰ ਧਰਤੀ ਦੇ ਉੱਤੇ ਡਿੱਗ ਪਈ। ਸਤਸੰਗੀਓ ਜਿਵੇਂ ਸੈਦ ਖਾਨ ਚੜ੍ਹ ਕੇ ਆਇਆ ਦਿੱਲੀ ਤੋਂ, ਔਰੰਗਜ਼ੇਬ ਬਾਦਸ਼ਾਹ ਨੇ ਇੱਕ ਮੇਜ਼ ਰੱਖ ਕੇ ਉਹਦੇ ਉੱਤੇ ਪਾਨਾਂ ਦਾ ਬੀੜਾ ਧਰ ਦਿੱਤਾ। ਪਾਨਾਂ ਦਾ ਬੀੜਾ ਧਰਨ ਦਾ ਮਤਲਬ ਇਹ ਹੁੰਦਾ ਸੀ ਵੀ ਕੋਈ ਸੂਰਮਾ ਯੋਧਾ ਉੱਠੇ ਤੇ ਉਹ ਪਾਨਾਂ ਦੇ ਬੀੜੇ ਨੂੰ ਚੁੱਕ ਕੇ ਕਾੜ ਕਾੜ ਕਰਦਾ ਚੱਬ ਜਾਵੇ, ਤੇ ਜਦੋਂ ਕੋਈ ਸੂਰਮਾ ਉੱਠ ਕੇ ਪਾਨਾਂ ਦਾ ਬੀੜਾ ਚੱਕ ਕੇ ਕਾੜ ਕਾੜ ਕਰਦਾ ਚੱਬ ਜਾਂਦਾ ਸੀ ਉਹਦਾ ਮਤਲਬ ਇਹ ਹੁੰਦਾ ਸੀ ਜਾਂ ਮਾਰ ਕੇ ਆਊਂਗਾ ਤੇ ਜਾਂ ਮਰ ਕੇ ਆਊਂਗਾ। ਇਹਨੇ ਚੱਬਿਆ ਬੀੜਾ ਪਾਨਾਂ ਦਾ ਸੈਦ ਖਾਨ ਏ, ਔਰੰਗਜ਼ੇਬ ਬਾਦਸ਼ਾਹ ਨੂੰ ਆਖਣ ਲੱਗਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮੁਰਦਾ ਫੜ ਕੇ ਆਨੰਦਪੁਰ ਤੋਂ ਮੈਂ ਲੈ ਕੇ ਆਊਂਗਾ, ਇਸ ਤੁਹਾਡੇ ਸਾਹਮਣੇ ਔਰੰਗਜ਼ੇਬ ਬਾਦਸ਼ਾਹ ਨੂੰ ਕਹਿਣ ਲੱਗਾ। ਇਹ ਦਿੱਲੀ ਤੋਂ ਚੜ੍ਹ ਕੇ ਆਇਆ ਤੇ ਆ ਕੇ ਭੈਣ ਨਸੀਰਾਂ ਦੇ ਕੋਲ ਰੁਕਿਆ ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮੰਨਦੀ ਸੀ, ਭਾਵੇਂ ਹੈ ਮੁਸਲਮਾਨ ਧਰਮ ਦੇ ਵਿੱਚੋਂ ਸੀ, ਇਹਦਾ ਵੀਰ ਸੀ, ਇਹਦੀ ਭੈਣ ਸੀ। ਭੈਣ ਨੇ ਵੀਰ ਨੂੰ ਆਖਿਆ ਸੈਦ ਖਾਨ ਇਹ ਮੂਰਖਤਾ ਨਾ ਕਰ ਲਈ, ਗੁਰੂ ਗੋਬਿੰਦ ਸਿੰਘ ਖੁਦਾ ਏ ਅਕਾਲ ਪੁਰਖ ਏ, ਉਹਦੇ ਨਾਲ ਮੱਥਾ ਨਾ ਲਾਈ, ਵੇਖੀ ਕਿਤੇ ਭੁੱਲ ਨਾ ਕਰ ਲਈ। ਇਹਨੇ ਆਪਣੀ ਭੈਣ ਨੂੰ ਆਖਿਆ ਭੈਣ ਮੈਂ ਤੇ ਹੁਣ ਪਾਨਾਂ ਦਾ ਬੀੜਾ ਚੱਬ ਚੁੱਕਾ ਸੂਰਮਿਆਂ ਦੀ ਸਭਾ ਚ, ਹੁਣ ਮੈਂ ਮੁੱਕਰ ਨਹੀਂ ਸਕਦਾ, ਉਸ ਗੱਲ ਤੋਂ ਪਛਾਹ ਨਹੀਂ ਹਟ ਸਕਦਾ, ਇੱਕ ਵਾਰੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮੁਰਦਾ ਲਿਆ ਕੇ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕਰਨਾ। ਇਹਦੀ ਭੈਣ ਨੇ ਹੱਥ ਜੋੜੇ ਵੀਰਾ ਰੁਕ ਜਾ, ਵੀਰਾ ਰੁਕ ਜਾ, ਨਾ ਇਸ ਤਰ੍ਹਾਂ ਕਰੀ, ਉਹ ਗੁਰੂ ਆ, ਸਰਬ ਕਲਾ ਸਮਰੱਥ ਆ, ਉਹਦੇ ਨਾਲ ਮੱਥਾ ਜਿੰਨਾ ਲਾਇਆ ਕੁੱਲਾਂ ਨਾਸ ਹੋ ਗਈਆਂ ਉਹਨਾਂ ਦੀਆਂ, ਤੇ ਇਸ ਤਰ੍ਹਾਂ ਨਾ ਕਰ, ਤੂੰ ਆਪਣੀ ਜਿੱਦ ਤੋਂ ਬਾਜ ਆ ਜਾ। ਭੈਣ ਦੀ ਕੰਨੀ ਛਡਾ ਕੇ ਸੈਦ ਖਾਂ ਘੋੜੇ ਦੇ ਉੱਤੇ ਚੜ੍ਹ ਕੇ ਫੌਜ ਨੂੰ ਨਾਲ ਲੈ ਕੇ ਆਨੰਦਪੁਰ ਦੀ ਧਰਤੀ ਦੇ ਉੱਤੇ ਪਹੁੰਚ ਗਿਆ। ਤਲਵਾਰ ਹੱਥ ਵਿੱਚ ਫੜੀ ਹੋਈ ਏ, ਐਲਾਨ ਕਰਦਾ ਕਿੱਥੇ ਆ ਗੁਰੂ ਗੋਬਿੰਦ ਸਿੰਘ, ਮੇਰੇ ਸਾਹਮਣੇ ਆਵੇ, ਜਿਹੜਾ ਫੜਿਆ ਨਹੀਂ ਜਾਂਦਾ ਕਿਸੇ ਕੋਲੋਂ। ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਮੌਜ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਯਾਹਰਾ ਜਹੂਰ ਗੁਰੂ ਗੋਬਿੰਦ ਸਿੰਘ, ਨੂਰੋ ਨੂਰ ਗੁਰੂ ਗੋਬਿੰਦ ਸਿੰਘ, ਸ਼ਾਹੇ ਰੁਖਸਥਾਂ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਉਹ ਸਤਿਗੁਰੂ ਘੋੜੇ ਦੇ ਉੱਤੇ ਚੜ੍ਹ ਕੇ ਹੱਥ ਵਿੱਚ ਨੰਗੀ ਤਲਵਾਰ ਫੜ ਕੇ ਜਦੋਂ ਸੈਦ ਖਾਨ ਦੇ ਸਾਹਮਣੇ ਆਏ ਤੇ ਆਖਿਆ ਸੈਦ ਖਾਨ ਵਾਰ ਕਰ, ਬੜੀ ਦੂਰੋਂ ਚੱਲ ਕੇ ਆਇਆ, ਤੇਰਾ ਉਡੀਕ ਕਰ ਰਹੇ ਸੀ ਅਸੀਂ, ਤੇਰਾ ਰਸਤਾ ਵੇਖ ਰਹੇ ਸੀ। ਤੇ ਸਤਸੰਗੀਓ ਸੈਦ ਖਾਨ ਦੇ ਸਰੀਰ ਦੇ ਵਿੱਚ ਇਸ ਤਰ੍ਹਾਂ ਲੱਗੇ ਵੀ ਜਿਵੇਂ ਤਾਕਤ ਹੁੰਦੀ ਨਹੀਂ ਆ, ਅੱਧ ਮਰਿਆ ਜਿਹਾ ਹੋ ਕੇ ਖਲੋ ਗਿਆ, ਤਲਵਾਰ ਹੱਥ ਦੇ ਵਿੱਚੋਂ ਧਰਤੀ ਦੇ ਉੱਤੇ ਥੱਲੇ ਡਿੱਗ ਪਈ ਤੇ ਚਰਨਾਂ ਵਿੱਚ ਝੁਕ ਗਿਆ। ਕਹਿਣ ਲੱਗਾ ਸੱਚੇ ਪਾਤਸ਼ਾਹ ਨਹੀਂ, ਇੱਥੇ ਤਲਵਾਰ ਨਹੀਂ ਉੱਠਦੀ, ਇੱਥੇ ਤਲਵਾਰ ਜਿਹੜੀ ਆ ਝੁਕ ਗਈ ਆ, ਇਸ ਘਰ ਦੇ ਵਿੱਚ ਆ ਕੇ ਤਲਵਾਰਾਂ ਝੁਕ ਜਾਂਦੀਆਂ ਨੇ, ਸੱਚੇ ਪਾਤਸ਼ਾਹ ਉਹ ਮੇਰੇ ਤੇ ਕਿਰਪਾ ਕਰ ਦਿਓ। ਤੇ ਸਤਸੰਗੀਓ ਹਮਾਯੂ ਬਾਦਸ਼ਾਹ ਜਦੋਂ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਗੋਇੰਦਵਾਲ ਦੀ ਧਰਤੀ ਤੇ ਆਇਆ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਬੰਦਗੀ ਦੇ ਵਿੱਚ ਲੀਨ ਸਨ, ਇਹਨੇ ਆ ਕੇ ਨਮਸਕਾਰ ਕੀਤੀ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਅੱਖਾਂ ਮੀਟ ਕੇ ਬੰਦਗੀ ਕਰ ਰਹੇ ਸਨ, ਉਹਨਾਂ ਨੇ ਬਹੁਤਾ ਧਿਆਨ ਨਾ ਦਿੱਤਾ ਇਹਦੇ ਵੱਲ, ਹਮਾਯੂ ਬਾਦਸ਼ਾਹ ਦੇ ਵੱਲ। ਇਹਦੇ ਮਨ ਦੇ ਵਿੱਚ ਆਇਆ ਮੈਂ ਗੁਰੂ ਘਰ ਦੇ ਵਿੱਚ ਆਇਆ, ਮੇਰਾ ਇਹਨਾਂ ਨੇ ਅਦਬ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ, ਇਹਨੇ ਤਲਵਾਰ ਕੱਢੀ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਉੱਤੇ ਵਾਰ ਕਰਨ ਲੱਗਾ। ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿੰਦੇ ਹਮਾਯੂ ਇਹ ਤਲਵਾਰ ਤੇਰੀ ਉਦੋਂ ਕਿੱਥੇ ਸੀ ਜਦੋਂ ਸ਼ੇਰ ਸ਼ਾਹ ਸੂਰੀ ਦੇ ਨਾਲ ਤੇਰਾ ਜੰਗ ਹੋਇਆ ਸੀ, ਉੱਥੇ ਤੇ ਤੇਰੀ ਤਲਵਾਰ ਇਹ ਕੰਮ ਨਹੀਂ ਆਈ। ਹਾਰ ਖਾ ਕੇ ਸ਼ੇਰ ਸ਼ਾਹ ਸੂਰੀ ਦੇ ਕੋਲੋਂ ਤੇ ਹੁਣ ਫਕੀਰਾਂ ਦੇ ਉੱਤੇ ਤਲਵਾਰਾਂ ਚਲਾਉਂਦਾ ਫਿਰਦਾ, ਸਾਧੂਆਂ ਦੇ ਉੱਤੇ ਤਲਵਾਰਾਂ ਚਲਾਉਂਦਾ ਫਿਰਦਾ। ਸਤਸੰਗੀ ਉਹਦਾ ਬਲ ਟੁੱਟ ਗਿਆ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਤਲਵਾਰ ਸੁੱਟ ਦਿੱਤੀ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਲਓ। ਗੁਰੂ ਸਾਹਿਬ ਨੇ ਇਹਨੂੰ ਬਖਸ਼ਿਸ਼ ਕੀਤੀ, ਆਖਿਆ ਹਮਾਯੂ ਕੁਝ ਠਹਿਰ ਜਾ, ਤੇਰਾ ਰਾਜ ਅਜੇ ਵਾਪਸ ਤੈਨੂੰ ਇੱਕਦਮ ਨਹੀਂ ਮਿਲਣਾ, ਪਰ ਸਮਾਂ ਪਾ ਕੇ ਤੇਰਾ ਰਾਜ ਤੈਨੂੰ ਮਿਲ ਜਾਏਗਾ, ਗੁਰੂ ਨਾਨਕ ਦੇ ਘਰੋਂ ਇਹ ਕਿਰਪਾ ਤੇਰੇ ਉੱਤੇ ਹੋਏਗੀ। ਤੇ ਸਤਸੰਗੀ ਉਹ ਬੀਬੀ ਸੂਰਤੀ ਦਾ ਜਿਹੜਾ ਪਤੀ ਸੀ ਅੱਜ ਇਹਦੇ ਹੱਥੋਂ ਵੀ ਤਲਵਾਰ ਡਿੱਗ ਪਈ ਤੇ ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਝੁੱਕ ਗਿਆ। ਬੀਬੀ ਸੂਰਤੀ ਨੂੰ ਲੈ ਕੇ ਘਰ ਗਿਆ ਤੇ ਘਰ ਜਾ ਕੇ ਸਾਰੇ ਪਿੰਡ ਦੇ ਵਿੱਚ ਐਲਾਨ ਕਰ ਦਿੱਤਾ ਵੀ ਪੀਰਖਾਨਾ ਢਾ ਦਿਓ ਘਰ ਦੇ ਵਿੱਚ ਜਿਹੜਾ ਬਣਿਆ ਹੋਇਆ, ਅੱਜ ਤੋਂ ਬਾਅਦ ਚ ਪੀਰ ਦੀ ਪੂਜਾ ਨਹੀਂ ਹੋਊਗੀ, ਹਰੇ ਰੰਗ ਦੀ ਝੰਡੀ ਲਾ ਕੇ ਸੁੱਟ ਦਿਓ, ਅੱਜ ਤੋਂ ਬਾਅਦ ਚ ਗੁਰੂ ਨਾਨਕ ਦੇ ਘਰ ਦੀ ਗੱਲ ਹੋਊਗੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਂ ਦੇ ਜਕਾਰੇ ਬੁਲਾਏ ਜਾਣਗੇ ਇਸ ਪਿੰਡ ਦੇ ਵਿੱਚ। ਸਤਸੰਗੀਓ, ਇਹਦੇ ਉੱਤੇ ਪਿੰਡ ਸਾਰਾ ਨਾਰਾਜ਼ ਹੋ ਗਿਆ, ਕੋਈ ਆਖੇ ਤੇਰੀਆਂ ਮੱਝਾਂ ਮਰ ਜਾਣੀਆਂ, ਕੋਈ ਆਖੇ ਤੇਰੇ ਧੀਆਂ ਪੁੱਤਰ ਨਹੀਂ ਜਿਉਂਦੇ ਰਹਿਣੇ, ਕੋਈ ਆਖੇ ਤੇਰਾ ਘਰ ਢੱਟ ਜਾਣਾ, ਕੋਈ ਆਖੇ ਤੇਰੀਆਂ ਗਾਵਾਂ ਮੱਝਾਂ ਦੁੱਧ ਦੇਣ ਉਹ ਹਟ ਜਾਣੀਆਂ, ਤੂੰ ਪੀਰ ਦਾ ਘਰ ਢਾ ਦਿੱਤਾ, ਇਹ ਲੋਕ ਕੀ ਕਹਿੰਦੇ ਆ। ਅਗਲੀ ਕਵਿਤਾ ਸਰਵਣ ਕਰੋ।
ਭਾਈ ਸਾਧੂ ਨਾਲ ਝਗੜਨ ਲੱਗੀ ਕੱਟੀ ਹੋ ਲੁਕਾਈ, ਕਿਹੜੀ ਗੱਲੋਂ ਦੱਸ ਪਲਾ ਤੂੰ ਉਲਟੀ ਰੀਤ ਚਲਾਈ, ਕਿਹੜੀ ਗੱਲੋਂ ਦੱਸ ਪਲਾ ਤੂੰ ਉਲਟੀ ਰੀਤ ਚਲਾਈ।
ਇਕੱਠੇ ਹੋ ਕੇ ਮੋਤਬਰਾਂ ਨੇ ਰੋਬ ਸਿੱਖ ਤੇ ਪਾਇਆ, ਕਿਹੜੀ ਗੱਲੋਂ ਦੱਸ ਪਲਾ ਤੂੰ ਘਰ ਸਰਵਰ ਦਾ ਢਾਇਆ, ਕਿਹੜੀ ਗੱਲੋਂ ਦੱਸ ਪਲਾ ਤੂੰ ਘਰ ਸਰਵਰ ਦਾ ਢਾਇਆ।
ਉਹ ਸੁਣ ਕੇ ਗਲੀ ਮਹੱਲੇ ਅੰਦਰ ਘਰ ਘਰ ਹੋਈ ਹੈਰਾਨੀ, ਉਹ ਵੱਡੇ ਘਰ ਤੋਂ ਵਿਆਹ ਕੇ ਲਿਆਇਆ ਚੰਗੀ ਏ ਜਨਾਨੀ, ਵੱਡੇ ਘਰ ਤੋਂ ਵਿਆਹ ਕੇ ਲਿਆਇਆ ਉਹ ਚੰਗੀ ਏ ਜਨਾਨੀ।
ਉਹ ਆਉਂਦਿਆਂ ਸਾਰ ਹੀ ਸਾਰਾ ਟੱਬਰ ਮਗਰ ਏਸ ਨੇ ਲਾਇਆ, ਕਿਹੜੀ ਗੱਲੋਂ ਦੱਸ ਭਲਾ ਤੂੰ ਘਰ ਸਰਵਰ ਦਾ ਢਾਇਆ, ਕਿਹੜੀ ਗੱਲੋਂ ਦੱਸ ਭਲਾ ਤੂੰ ਘਰ ਸਰਵਰ ਦਾ ਢਾਇਆ।
ਆਉਂਦਿਆਂ ਸਾਰ ਭਲਾ ਕੇ ਬਹਿ ਗਿਆ ਵੱਡਿਆਂ ਵਾਲੀ ਰੀਤੀ, ਉਹ ਸਾਰੇ ਪਿੰਡ ਤੇ ਠੋਸਣ ਲੱਗਾ ਸਹੁਰਿਆਂ ਵਾਲੀ ਨੀਤੀ, ਉਹ ਸਾਰੇ ਪਿੰਡ ਤੇ ਠੋਸਣ ਲੱਗਾ ਸਹੁਰਿਆਂ ਵਾਲੀ ਨੀਤੀ।
ਉਹ ਨਹੀਂ ਤੂੰ ਰੋਟ ਪਕਾ ਕੇ ਵੰਡਿਆ ਨਾ ਹੀ ਚਿਰਾਗ ਜਗਾਇਆ, ਕਿਹੜੀ ਗੱਲੋਂ ਦੱਸ ਭਲਾ ਤੂੰ ਘਰ ਸਰਵਰ ਦਾ ਢਾਇਆ, ਕਿਹੜੀ ਗੱਲੋਂ ਦੱਸ ਭਲਾ ਤੂੰ ਘਰ ਸਰਵਰ ਦਾ ਢਾਇਆ।
ਉਹ ਬਹੁਤਾ ਗੁੱਸਾ ਤੇਰੇ ਉੱਤੇ ਪੜਿਆ ਲੋਕਾਂ ਸਾਨੂੰ, ਨਹੀਂ ਤੇ ਸਾਰਾ ਪਿੰਡ ਬੁਲਾ ਕੇ ਛੇਕ ਦਿਆਂਗੇ ਤੈਨੂੰ, ਨਹੀਂ ਤੇ ਸਾਰਾ ਪਿੰਡ ਬੁਲਾ ਕੇ ਛੇਕ ਦਿਆਂਗੇ ਤੈਨੂੰ।
ਉਹ ਥੱਬੇ ਜਿੱਡਾ ਮੂੰਹ ਬਣਾ ਕੇ ਲੜਨ ਲੱਗ ਗਿਆ ਤਾਇਆ, ਕਿਹੜੀ ਗੱਲੋਂ ਦੱਸ ਭਲਾ ਤੂੰ ਘਰ ਸਰਵਰ ਦਾ ਢਾਇਆ, ਕਿਹੜੀ ਗੱਲੋਂ ਦੱਸ ਭਲਾ ਤੂੰ ਘਰ ਸਰਵਰ ਦਾ ਢਾਇਆ।
ਉਹ ਅੱਖਾਂ ਲਾਲ ਮੱਥੇ ਵੱਟ ਪਾ ਕੇ ਲੜੇ ਪ੍ਰੋਤ ਪਰਾਈ, ਉਹ ਵੇਖੀ ਤੈਨੂੰ ਲੈ ਕੇ ਬੈਜੂ ਇਹ ਸਿੱਖਾਂ ਦੀ ਜਾਈ ਵੇ, ਵੇਖੀ ਤੈਨੂੰ ਲੈ ਕੇ ਬੈਜੂ ਇਹ ਸਿੱਖਾਂ ਦੀ ਜਾਈ।
ਉਹ ਸਾਰੇ ਪਿੰਡ ਤੋਂ ਮੁੱਖ ਮੋੜਿਆ ਚੰਗਾ ਗਿਆ ਵਿਆਹਿਆ, ਕਿਹੜੀ ਗੱਲੋਂ ਦੱਸ ਭਲਾ ਤੂੰ ਘਰ ਸਰਵਰ ਦਾ ਢਾਇਆ, ਕਿਹੜੀ ਗੱਲੋਂ ਦੱਸ ਭਲਾ ਤੂੰ ਘਰ ਸਰਵਰ ਦਾ ਢਾਇਆ।
ਉਹ ਨਹੀਂ ਤੂੰ ਮੰਨਤ ਪੀਰ ਦੀ ਮੰਨੀ, ਨਹੀਂ ਤੂੰ ਮੱਥਾ ਟਿਕਾਇਆ, ਨਹੀਂ ਤੂੰ ਮੰਨਤ ਪੀਰ ਦੀ ਮੰਨੀ, ਨਹੀਂ ਤੂੰ ਮੱਥਾ ਟਿਕਾਇਆ, ਨਹੀਂ ਤੂੰ ਰੋਟ ਪਕਾ ਕੇ ਵੰਡਿਆ ਉਹ ਚੂਰਮਾ ਨਹੀਂ ਚੜਾਇਆ, ਵੇ ਤੂੰ ਚੂਰਮਾ ਨਹੀਂ ਚੜਾਇਆ।
ਉਲਟੀ ਘਰ ਵਿੱਚ ਦੇਗ ਬਣਾ ਕੇ ਕੁਣਕਾ ਤੂੰ ਵਰਤਾਇਆ, ਕਿਹੜੀ ਗੱਲੋਂ ਦੱਸ ਭਲਾ ਤੂੰ ਘਰ ਸਰਵਰ ਦਾ ਢਾਇਆ, ਕਿਹੜੀ ਗੱਲੋਂ ਦੱਸ ਭਲਾ ਤੂੰ ਘਰ ਸਰਵਰ ਦਾ ਢਾਇਆ।
ਉਹ ਜੇਕਰ ਪੀਰ ਕਰੋਪ ਹੋ ਗਿਆ ਉਹ ਟੱਬਰ ਮਰਜੂ ਸਾਰਾ, ਉਹ ਨੱਕ ਰਗੜ ਕੇ ਕੰਨ ਪਕੜ ਕੇ ਉਹ ਕਹਿਰ ਟਾਲ ਲੈ ਪਾਰਾ ਵੇ ਤੂੰ ਕਹਿਰ ਟਾਲ ਲੈ ਪਾਰਾ
ਉਹ ਜਰਨੈਲ ਸਿੰਘਾ ਫਿਰ ਲੰਘਿਆ ਵੇਲਾ ਹੱਥ ਕਦੇ ਨਾ ਆਇਆ ਜਰਨੈਲ ਸਿੰਘਾ ਫਿਰ ਲੰਘਿਆ ਵੇਲਾ ਹੱਥ ਕਦੇ ਨਾ ਆਇਆ ਕਿਹੜੀ ਗੱਲੋਂ ਦੱਸ ਪੜਾ ਤੂੰ ਘਰ ਸਰਵਰ ਦਾ ਟਾਇਆ ਕਿਹੜੀ ਗੱਲੋਂ ਦੱਸ ਪੜਾ ਤੂੰ ਘਰ ਸਰਵਰ ਦਾ ਟਾਇਆ
ਪਿੰਡ ਦੇ ਲੋਕ ਜਿਹੜੇ ਸਨ ਸਾਰੇ ਨਾਰਾਜ਼ ਹੋ ਗਏ ਤੇ ਕਈ ਚੰਗੀ ਮਤ ਦੇ ਵੀ ਹੁੰਦੇ ਆ ਚੰਗੀ ਮਤ ਦੇਣ ਵਾਲੇ ਹੁੰਦੇ ਆ ਵੀ ਤੂੰ ਆਹ ਕੰਮ ਕਰ ਲੈ ਤੇਰਾ ਇਹਦੇ ਵਿੱਚ ਭਲਾ ਆਊਗਾ ਤੇ ਕਈ ਲੋਕ ਡਿੱਗੇ ਨੂੰ ਉਠਾਉਣ ਵਾਲੇ ਹੁੰਦੇ ਆ ਤੇ ਕਈ ਲੋਕ ਡਿੱਗੇ ਨੂੰ ਆਉਂਦੇ ਆ ਵੀ ਦੋ ਚਾਰ ਹੋਰ ਮਾਰ ਕੇ ਥੱਲੇ ਦਬਾ ਦਿਓ ਉਹਨੂੰ ਉੱਠਣ ਨਾ ਦਿਓ ਉਹ ਵੀ ਲੋਕ ਹੀ ਹੁੰਦੇ ਨੇ ਉਹ ਵੀ ਦੁਨੀਆਂ ਦੇ ਵਿੱਚ ਹੀ ਵੱਸਦੇ ਨੇ ਤੇ ਉਠਾਉਣ ਵਾਲੇ ਵੀ ਦੁਨੀਆਂ 'ਚ ਹੀ ਵੱਸਦੇ ਆ ਤੇ ਡਿੱਗਣ ਵਾਲੇ ਵੀ ਦੁਨੀਆਂ 'ਚ ਹੀ ਵੱਸਦੇ ਆ ਇਹਦੀ ਪਛਾਣ ਕਰਨੀ ਆ ਪਛਾਣ ਸਤਸੰਗੀਓ ਤੇ ਜਿਹੜੇ ਗੁਣਵਾਨ ਆ ਉਹ ਪਛਾਣ ਕਰ ਲੈਂਦੇ ਨੇ ਉਹ ਡਿੱਗਣ ਵਾਲਿਆਂ ਤੋਂ ਬਚ ਜਾਂਦੇ ਨੇ ਤੇ ਸਤਸੰਗੀਓ ਜਿਹੜੇ ਪਛਾਣ ਨਹੀਂ ਕਰਦੇ ਉਹ ਆਪ ਵੀ ਡਿੱਗ ਪੈਂਦੇ ਆ ਤੇ ਜਿਹੜੇ ਡਿੱਗਣ ਵਾਲੇ ਹੁੰਦੇ ਉਹ ਵੀ ਡਿੱਗ ਪੈਂਦੇ ਆ ਸਮਾਂ ਪਾ ਕੇ ਡਿੱਗਣ ਵਾਲਾ ਵੀ ਡਿੱਗ ਪੈਂਦਾ ਪਰ ਇਹਨਾਂ ਨੂੰ ਕਾਇਮ ਕਰਨ ਵਾਲਾ ਕੋਈ ਨਹੀਂ ਸੀ ਸਾਰੇ ਡਿੱਗਣ ਵਾਲੇ ਹੀ ਸੀ ਸਾਰਾ ਪਿੰਡ ਜਿਹੜਾ ਸੀ ਉਹ ਕਹਿਣ ਲੱਗ ਪਿਆ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਪੀਰ ਦੀ ਜਗ੍ਹਾ ਦੁਬਾਰਾ ਬਣਾ ਦਿਓ ਤੁਹਾਡੇ ਘਰ ਦੇ ਵਿੱਚ ਕੱਖ ਨਹੀਂ ਰਹਿਣਾ ਰੋਟੀ ਪਾਣੀ ਤੁਹਾਡੇ ਘਰ 'ਚ ਨਹੀਂ ਪੱਕਣਾ ਤੁਹਾਡਾ ਘਰ ਉੱਜੜ ਜਾਣਾ ਬਹੁਤ ਲੋਕਾਂ ਨੇ ਗੱਲਾਂ ਕੀਤੀਆਂ ਪਰ ਬੀਬੀ ਸੂਰਤੀ ਨੇ ਇੱਕੋ ਹੀ ਗੱਲ ਕੀਤੀ ਵੀ ਮੇਰੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਹੋਇਆ ਤੇ ਉਹਨਾਂ ਦੇ ਚਰਨਾਂ ਦੇ ਉੱਤੇ ਮੈਨੂੰ ਭਰੋਸਾ ਤੇ ਪ੍ਰਤੀਤ ਹੈ ਤੇ ਮੈਂ ਉਹਨਾਂ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ ਭੱਟਾਂ ਦੇ ਸਵਈਆਂ ਦੇ ਵਿੱਚ ਇੱਕ ਪਾਠ ਆਉਂਦਾ ਬਹੁਤ ਖੂਬਸੂਰਤ ਹੈ ਭੱਟ ਲਿਖਦੇ ਨੇ ਗੁਰ ਨਾਇਣ ਬਾਇਣ ਗੁਰੂ ਵੇਖਣ ਵਾਲਾ ਹੈ ਗੁਰੂ ਸੁਣਨ ਵਾਲਾ ਹੈ ਜਦੋਂ ਆਪਾਂ ਕੋਈ ਅਰਜ਼ ਕਰਦੇ ਹਾਂ ਗੁਰੂ ਸੁਣਦਾ ਹੈ ਗੁਰੂ ਸਾਰੀ ਸ੍ਰਿਸ਼ਟੀ ਨੂੰ ਨਿਹਾਰਦਾ ਹੈ ਸਤਸੰਗੀਓ ਤੇ ਆਪਣੇ ਸੁਭਾਅ ਅਨੁਸਾਰ ਸਾਰੇ ਕਾਰਜ ਕਰਦਾ ਸੰਸਾਰ ਦੇ ਉੱਤੇ ਆ ਕੇ ਤੇ ਬੀਬੀ ਸੂਰਤੀ ਨੇ ਆਪਣੇ ਘਰ ਵਾਲਿਆਂ ਨੂੰ ਧਰਵਾਸ ਦਿੱਤਾ ਤੇ ਬਹੁਤ ਸਮਾਂ ਜਿਹੜਾ ਸੀ ਲੰਘ ਗਿਆ ਕੜਾਹ ਪ੍ਰਸ਼ਾਦ ਦੀ ਦੇਗ ਇਹਨਾਂ ਦੇ ਘਰ ਦੇ ਵਿੱਚ ਵਰਤਣ ਲੱਗ ਪਈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਹੋਣ ਲੱਗ ਪਈ ਸਮਾਂ ਪਾ ਕੇ ਜਿਹੜਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ ਨਾ ਕਿ ਬੀਬੀ ਸੂਰਤੀ ਤੇਰੇ ਘਰ ਪੁੱਤਰ ਹੋਏਗਾ ਉਹ ਬੜਾ ਸੋਹਣਾ ਹੋਏਗਾ ਰੂਪ ਉਹਦੇ ਉੱਤੇ ਬਹੁਤ ਜ਼ਿਆਦਾ ਹੋਏਗਾ ਤੇਰੇ ਘਰ ਦੇ ਵਿੱਚ ਸਿੱਖੀ ਸਥਾਪਤ ਹੋ ਜਾਏਗੀ ਉਹ ਵਰ ਕਿਵੇਂ ਪੂਰਾ ਹੁੰਦਾ ਆਪਾਂ ਇੱਕ ਕਵਿਤਾ ਕਹਿ ਕੇ ਤੇ ਸਮਾਪਤੀ ਕਰਨੀ ਹੈ ਇਉਂ ਬੇਨਤੀ ਕਰਨ ਲੱਗੇ ਹਾਂ ਪਾਗਾਂ ਵਾਲੀ ਹਾਏ ਸੂਰਤੀ ਬੀਬੀ ਗੁਰੂ ਜੀ ਨੇ ਮੇਰਾ ਕੀਤੀਆਂ ਪਤੀ ਜਿਸ ਦਾ
ਉਹ ਪਤੀ ਜਿਸ ਦਾ ਸਰਵਰੀ ਛੱਡ ਕੇ ਗੁਰੂ ਜੀ ਦਾ ਸਿੱਖ ਬਣਿਆ ਕਹੀ ਫੜ ਕੇ
ਉਹ ਕਹੀ ਫੜ ਕੇ ਗਰਾਇਆ ਪੀਰ ਖਾਨਾ ਘਰ ਤੇ ਚਿਰਾਗ ਬੰਦ ਸੀ ਉਹ ਟੋਲਾ ਰੁੱਸਿਆ
ਉਹ ਟੋਲਾ ਰੁੱਸਿਆ ਸਰਵਰੀ ਸਾਰਾ ਭਾਈਚਾਰੇ ਦਿੱਤਾ ਛੇਕ ਸੀ ਪਿੰਡ ਵਾਲਿਆਂ
ਉਹ ਪਿੰਡ ਵਾਲਿਆਂ ਤੋੜੀਆਂ ਸਾਂਝਾ ਹੋਏ ਪਿੰਡ ਵਾਲਿਆਂ ਪਿੰਡ ਵਾਲਿਆਂ ਤੋੜੀਆਂ ਸਾਂਝਾ ਬੈਠ ਗਏ ਸੀ ਮੂੰਹ ਵੱਟ ਕੇ ਦੋਹਾਂ ਜੀਆਂ ਨੇ
ਉਹ ਦੋਹਾਂ ਜੀਆਂ ਨੇ ਪਰਵਾਹ ਨਾ ਕੀਤੀ ਇਹਨਾਂ ਦੀ ਨਾਰਾਜ਼ਗੀ ਦੀ ਸਾਂਝ ਪਾਲੀ ਹੈ
ਉਹ ਸਾਂਝ ਪਾਲੀ ਹੈ ਗੁਰਾਂ ਨਾਲ ਪਾਰੀ ਦਿਨੇ ਰਾਤ ਬਾਣੀ ਪੜਦੇ ਆਵਾਜਾਈ ਹੈ
ਆਵਾਜਾਈ ਹੈ ਸਿੱਖਾਂ ਦੀ ਲੱਗ ਗਈ ਲਾਗੇ ਬੰਨੇ ਮਾਨ ਬਣਿਆ ਰਹਿੰਦਾ ਲੰਗਰ
ਉਹ ਰਹਿੰਦਾ ਲੰਗਰ ਹਮੇਸ਼ਾ ਚੱਲਦਾ ਜੀ ਉਹ ਰਹਿੰਦਾ ਲੰਗਰ ਰਹਿੰਦਾ ਲੰਗਰ ਹਮੇਸ਼ਾ ਚੱਲਦਾ ਉਹ ਸ਼ੱਕ ਸ਼ੱਕ ਜਾਣ ਸੰਗਤਾਂ ਸਮਾਂ ਆ ਗਿਆ
ਉਹ ਸਮਾਂ ਆ ਗਿਆ ਗੁਰੂ ਦੀ ਮੇਰ ਵਾਲਾ ਬਚਣ ਜੋ ਕੀਤੇ ਗੁਰਾਂ ਨੇ ਤੇਰੇ ਘਰ ਚ।
ਓ ਤੇਰੇ ਘਰ ਚ ਪੁੱਤਰ ਹੋ ਐਸਾ ਜੀ, ਤੇਰੇ ਘਰ ਚ, ਤੇਰੇ ਘਰ ਚ ਪੁੱਤਰ ਹੋ ਐਸਾ, ਉਹ ਮਾਲਵੇ ਚ ਥੰਮ ਸਿੱਖੀ ਦਾ ਐਸਾ ਜੰਮਿਆ,
ਐਸਾ ਜੰਮਿਆ ਬਾਲ ਮਨ ਮੋਣਾ, ਐਸਾ ਜੰਮਿਆ, ਐਸਾ ਜੰਮਿਆ ਬਾਲ ਮਨ ਮੋਣਾ, ਸੂਰਤੀ ਨਿਆਰੀ ਜੱਗ ਤੋਂ ਦੋਹਾਂ ਜੀਆਂ ਨੇ।
ਉਹ ਦੋਹਾਂ ਜੀਆਂ ਨੇ ਪ੍ਰਾਨੀਏ ਕੀਤਾ, ਨਾਮ ਰੱਖ ਵਾਉਣਾ ਗੁਰਾ ਤੋਂ, ਸਮਾਂ ਆਉਣ ਤੇ,
ਸਮਾਂ ਆਉਣ ਤੇ ਪੁੱਤਰ ਨੂੰ ਲੈ ਕੇ ਅੰਮ੍ਰਿਤ ਸਾਰੇ ਅੱਪੜੇ ਮੱਥਾ ਟੇਕਿਆ।
ਓ ਮੱਥਾ ਟੇਕਿਆ ਗੁਰਾਂ ਦੇ ਚਰਨੀ, ਓ ਮੱਥਾ ਟੇਕਿਆ, ਮੱਥਾ ਟੇਕਿਆ ਗੁਰਾਂ ਦੇ ਚਰਨੀ, ਹੱਥ ਜੋੜ ਕੀਤੀ ਬੇਨਤੀ ਸੋਹਣੇ ਬਾਲ ਦਾ।
ਓ ਸੋਹਣੇ ਬਾਲ ਦਾ ਦੱਸੋ ਜੀ ਨਾਮ ਸੋਹਣਾ, ਆਪਣੇ ਮੁਖਾਰ ਬਿੰਦ ਚੋਂ ਅਜੇ ਤੱਕ ਨਹੀਂ।
ਓ ਅਜੇ ਤੱਕ ਨੀ ਅਸਾਂ ਕੋਈ ਨਾਮ ਰੱਖਿਆ, ਅਜੇ ਤੱਕ ਨੀ, ਅਜੇ ਤੱਕ ਨੀ ਅਸਾਂ ਕੋਈ ਨਾਮ ਰੱਖਿਆ, ਚਾਹੁੰਦੇ ਰਖਵਾਉਣਾ ਆਪ ਤੋਂ ਛੇਵੇਂ ਪਾਤਸ਼ਾਹ।
ਉਹ ਛੇਵੇਂ ਪਾਤਸ਼ਾਹ ਮਿਹਰ ਵਿੱਚ ਆ ਕੇ, ਛੇਵੇਂ ਪਾਤਸ਼ਾਹ, ਛੇਵੇਂ ਪਾਤਸ਼ਾਹ ਮਿਹਰ ਵਿੱਚ ਆ ਕੇ, ਬਾਲਕ ਦਾ ਰੂਪ ਵੇਖ ਕੇ ਹੱਸਿਆ, ਹੱਸਿਆ ਭਾਈ ਰੂਪਾ ਨਾਮ ਉਸ ਦਾ ਗੁਰਾਂ ਰੱਖਿਆ। ਇਹ ਲੈ ਕੇ ਆਪਣੇ ਪੁੱਤਰ ਨੂੰ, ਜਦੋਂ ਪੁੱਤਰ ਪ੍ਰਾਪਤੀ ਹੋਈ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅੱਪੜ ਗਏ, ਜਿਹਦੀ ਬਾਬਤ ਗੁਰੂ ਸਾਹਿਬ ਲਿਖਦੇ ਨੇ, ਅੰਮ੍ਰਿਤਸਰ ਸਿਫਤੀ ਦਾ ਘਰ। ਇਸ ਜਗ੍ਹਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਏ ਤੇ ਸਤਸੰਗੀਓ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਬਾਲਕ ਦਾ ਨਾਂ, ਬੀਬੀ ਸੂਰਤੀ ਦੇ ਬਾਲਕ ਦਾ ਨਾਂ ਭਾਈ ਰੂਪਾ ਰੱਖਿਆ, ਭਾਈ ਰੂਪ ਚੰਦ। ਇਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਭਾਈ ਰੂਪਾ ਪਿੰਡ ਬਹੁਤ ਵੱਡਾ ਵਸਿਆ ਹੋਇਆ ਹੈ, ਉੱਥੇ ਸਾਲਾਨਾ ਮੇਲਾ ਵੀ ਲੱਗਦਾ ਭਾਈ ਰੂਪੇ ਦੀ ਯਾਦ ਦੇ ਵਿੱਚ। ਸੋ ਬੀਬੀ ਸੂਰਤੀ ਦਾ ਸਿਦਕ ਜਿਹੜਾ ਸੀ, ਉਸ ਸਿਦਕ ਨੂੰ ਭਾਗ ਲੱਗਾ ਜਿਹੜਾ ਉਹਨੇ ਆਪਣੇ ਗੁਰੂ ਦੇ ਚਰਨਾਂ ਤੇ ਸਿਦਕ ਰੱਖਿਆ। ਇਸ ਤਰ੍ਹਾਂ ਦਾ ਸਿਦਕ ਹੀ ਸਾਨੂੰ ਸਾਰਿਆਂ ਨੂੰ ਆਪਣੇ ਸਤਿਗੁਰੂ ਤੇ ਰੱਖਣਾ ਚਾਹੀਦਾ। ਸਤਸੰਗੀਓ, ਮੈਂ ਇੱਥੋਂ ਇਸ ਗੁਰਬਾਣੀ ਦੀ ਤੁਕ ਤੋਂ ਪ੍ਰਕਰਨ ਸ਼ੁਰੂ ਕੀਤਾ ਸੀ, ਡੁੱਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ, ਤੇ ਇੱਥੇ ਹੀ ਮੈਂ ਪ੍ਰਕਰਨ ਨੂੰ ਸੰਕੋਚਦਾ ਹੋਇਆ ਆਪ ਸਭ ਤੋਂ ਖਿਮਾ ਦਾ ਜਾਚਕ ਹਾਂ। ਸਭ ਮਾਈ ਭਾਈ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਾਧ ਸੰਗਤ ਜੀ, ਛੋਟੀ ਬੱਚੀ ਹੈ, ਇਹਨੇ ਇੱਕ ਕਵਿਤਾ ਆਪ ਜੀ ਦੇ ਚਰਨਾਂ ਦੇ ਵਿੱਚ ਕਹਿਣੀ ਹੈ, ਬੱਚੀ ਦੀ ਕਵਿਤਾ ਆਪਾਂ ਸਾਰੇ ਸੁਣਮਣ ਕਰੀਏ।
ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪਣੀ ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਜੀ। ਸਾਧ ਸੰਗਤ ਜੀ, ਮੈਂ ਜਿਨ੍ਹਾਂ ਦੀ ਕਵਿਤਾ ਬੋਲਣ ਲੱਗੀ ਹਾਂ, ਇੱਕ ਵਾਰ ਉਹਨਾਂ ਨੂੰ ਧੰਨ ਕਹੋ, ਕਹੋ ਧੰਨ ਮਾਤਾ ਚੰਦ ਕੌਰ ਜੀ। ਸਾਧ ਸੰਗਤ ਜੀ, ਮੈਂ ਮਾਤਾ ਜੀ ਦੀ ਕਵਿਤਾ ਬੋਲਣ ਲੱਗੀ ਹਾਂ, ਆਓ ਕਵਿਤਾ ਸਰਵਣ ਕਰੀਏ। ਚੁੱਪ ਕੀਤੇ ਕਾਤਲ ਨੀ ਫੜੇ ਜਾਣੇ, ਕੋਈ ਹੀਲਾ ਕਰਨਾ ਪੈਣਾ ਏ, ਸਾਡੇ ਵੱਡਿਆਂ ਅੰਗਰੇਜ਼ ਦੇ ਅੱਗੇ ਡਟ ਕੇ ਮੱਥਾ ਲਾਇਆ ਸੀ, ਜਿੰਨਾ ਚਿਰਨਾ ਦੇਸ਼ ਚੋਂ ਕੱਢੇ ਉਨਾ ਚਿਰਨਾ ਬਹਿਣਾ ਏ। ਚੁੱਪ ਕੀਤੇ ਕਾਤਲ ਨੀ ਫੜੇ ਜਾਣੇ, ਕੋਈ ਹੀਲਾ ਕਰਨਾ ਪੈਣਾ ਏ, 4 ਜੁਲਾਈ ਨੂੰ ਇਸ ਵਿਛੋੜੇ ਨੂੰ 3 ਮਹੀਨੇ ਹੋ ਜਾਣੇ, ਧੰਨ ਉਹ ਸਿੱਖੋ ਅੰਦਰ ਬੈਠੇ ਇਸ ਵਿਛੋੜੇ ਨੂੰ ਸਹੀ ਜਾਂਦੇ, ਅੰਦਰ ਬੈਠੇ ਜਰੀ ਜਾਂਦੇ ਬਾਹਰ ਨਿਕਲ ਕੇ ਲੜਨਾ ਪੈਣਾ ਏ, ਚੁੱਪ ਕੀਤੇ ਕਾਤਲ ਨੀ ਫੜੇ ਜਾਣੇ, ਕੋਈ ਹੀਲਾ ਕਰਨਾ ਪੈਣਾ ਏ। ਸਾਨੂੰ ਲੋਕੀ ਕੂਕੇ ਕਹਿੰਦੇ, ਅਸੀਂ ਤਾਂ ਕੂਕੇ ਰਹੇ ਹੀ ਨਹੀਂ, ਕੂਕਿਆਂ ਵਿੱਚ ਤਾਂ ਅਣਖ ਪੂਰੀ ਸੀ, ਸਾਡੀ ਅਣਖ ਤਾਂ ਰਹੀ ਨਹੀਂ, ਸੰਸਾਰ ਦੇ ਵਿੱਚ ਇਸ ਤਰ੍ਹਾਂ ਵਿਚਰ ਨਹੀਂ ਸਕਦੇ, ਹੁਣ ਚੁੱਪ ਹੁਣ ਡਟ ਕੇ ਰਹਿਣਾ ਪੈਣਾ ਏ, ਚੁੱਪ ਕੀਤੇ ਕਾਤਲ ਨੀ ਫੜੇ ਜਾਣੇ, ਕੋਈ ਹੀਲਾ ਕਰਨਾ ਪੈਣਾ ਏ। ਮੱਥੇ ਤੇ ਲੱਗੀ ਕਾਲਖ ਨੂੰ ਉੱਠੋ ਮਰਦੋ ਧੋ ਲਓ, ਕਾਲਾ ਦਾਗ ਜੇ ਮਾੜਾ ਹੁੰਦਾ ਇਹਨੂੰ ਮੱਥੇ ਤੋਂ ਲਾ ਲਓ, ਲੋਕੀ ਦੇ ਨਾ ਮੇਣੇ ਸਾਨੂੰ ਮਾਤਾ ਦੀ ਗੋਦੀ ਬਹਿਣਾ ਏ, ਚੁੱਪ ਕੀਤੇ ਕਾਤਲ ਨੀ ਫੜੇ ਜਾਣੇ, ਹੁਣ ਕੋਈ ਹੀਲਾ ਕਰਨਾ ਪੈਣਾ ਏ। ਗੁਰੂ ਰਾਮ ਸਿੰਘ ਦੇ ਮਰਦ ਦਲੇਰੋ, ਉੱਠੋ ਮਰਦ ਦਲੇਰ ਬਣੋ, ਆਪੇ ਕਾਤਲ ਘਰ ਨਹੀਂ ਆਉਣੇ, ਇਹਨਾਂ ਨੂੰ ਲੱਭਣਾ ਪੈਣਾ ਏ, ਚੁੱਪ ਕੀਤੇ ਕਾਤਲ ਨਹੀਂ ਫੜੇ ਜਾਣੇ, ਕੋਈ ਹੀਲਾ ਕਰਨਾ ਪੈਣਾ ਏ। ਉੱਠੋ ਮਰਦੋ ਕੂਕੇ ਬਣ ਕੇ ਉੱਡਣੇ ਨਾਗ ਵਾਂਗੂ ਦੱਸਦੇ ਹੋ, ਫਨੀਅਰ ਨਾਗ ਤੋਂ ਘੱਟ ਨਹੀਂ ਤੁਸੀਂ, ਕੂਕੇ ਬਣ ਕੇ ਦੱਸਦੇ ਹੋ, ਜੇ ਸਤਿਗੁਰ ਜੀ ਮਿਹਰ ਕਰਦੇ ਹੋ ਨਾਗੀ ਕੀਲ ਲਿਆਉਣਾ ਏ, ਚੁੱਪ ਕੀਤੇ ਕਾਤਲ ਨਹੀਂ ਫੜੇ ਜਾਣੇ, ਕੋਈ ਹੀਲਾ ਕਰਨਾ ਪੈਣਾ ਏ। ਸਤਿ ਸ੍ਰੀ ਅਕਾਲ।